ਗਰੀਬਨ ਬਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕੰਧਾਰ ਪਹੁੰਚੇ ਹਨ। ਕੰਧਾਰ ਵਿੱਚ ਰਹਿਣ ਵਾਲੇ ਯਾਰ ਵਲੀ ਨਾਮ ਦੇ ਇੱਕ ਮੁਸਲਮਾਨ ਨੂੰ ਸਤਿਗੁਰੂ ਜੀ ਨੇ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ। ਇੱਥੇ ਕੁਝ ਦੂਰੀ ਤੇ ਛੱਤਰੀ ਵਰਨ ਨਾਲ ਸੰਬੰਧ ਰੱਖਣ ਵਾਲੇ ਇੱਕ ਨੇਮੀ ਪ੍ਰੇਮੀ ਨੂੰ ਸਤਿਗੁਰੂ ਜੀ ਨੇ ਆਤਮ ਗਿਆਨ ਦੀ ਸੋਝੀ ਦੇ ਕੇ ਕਿਰਤਾਰਥ ਕੀਤਾ। ਯਾਰ ਵਲੀ ਜੀ ਪਰਾਂ ਵਿੱਚ ਰੰਗੇ ਗਏ ਸਨ, ਜਿਨ੍ਹਾਂ ਦਾ ਨਾਮ ਸੀ ਸ਼ੇਖ ਸ਼ਰਫ। ਪੁੱਛਣ ਲੱਗੇ, ਯਾਰ ਵਲੀ, ਤੈਨੂੰ ਇਹ ਰੰਗ ਤੇ ਆਨੰਦ ਕਿਵੇਂ ਮਿਲਿਆ ਹੈ? ਯਾਰ ਵਲੀ ਨੇ ਦੱਸਿਆ, ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ। ਕਹਿੰਦਾ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ, ਚੱਲ ਲੈ ਚੱਲ। ਕਹਿੰਦੇ, ਇੱਥੇ ਬਹਿ ਕੇ ਆਰਾਧਨਾ ਕਰ, ਉਹ ਅੰਤਰਯਾਮੀ ਨੇ ਆਪ ਆ ਕੇ ਤੈਨੂੰ ਦਰਸ਼ਨ ਦੇਣਗੇ। ਤਿੰਨ ਦਿਨ ਸ਼ੇਖ ਸ਼ਰਫ ਬੈਠਾ ਰਿਹਾ, ਆਰਾਧਦਾ ਰਿਹਾ। ਚੌਥੇ ਦਿਨ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਾ ਕੇ ਇਹਨੂੰ ਦਰਸ਼ਨ ਦਿੱਤੇ। ਆਤਮਾ ਦੇ ਗਿਆਨ ਦੀ ਸੋਝੀ ਬਖਸ਼ ਕੇ ਤੁਰਿਆ ਪਦ ਦਾ ਅਧਿਕਾਰੀ ਬਣਾਇਆ, ਜਨਮ ਮਰਨ ਨਿਵਾਰ ਦਿੱਤਾ। ਸ਼ੇਖ ਸ਼ਰਫ ਨੂੰ ਟੋਰਿਆ ਆਪਣੇ ਘਰ ਨੂੰ। ਯਾਰ ਵਲੀ ਦੇ ਘਰ ਵਿੱਚ ਸਤਿਗੁਰੂ ਜੀ ਇੱਕ ਰਾਤ ਰਹੇ। ਅਗਲੇ ਦਿਨ ਸਵੇਰੇ ਜਦੋਂ ਇਸ ਦੇ ਘਰੋਂ ਜਾਣ ਲੱਗੇ ਤੇ ਯਾਰ ਵਲੀ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬਨ ਬਾਜ ਸਤਿਗੁਰਾਂ ਦਾ ਪਾਵਨ ਇਤਿਹਾਸ ਹੈ, ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਵਾਹਿਗੁਰੂ ਸਾਹਿਬ। ਦੋਹਰਾ ਮੋਕੋ ਮਿਲਹੋ ਆਨ ਕਬ ਕਰੁਣਾ ਨਿਧ ਸੁਖਦਾਏ।
ਯਾਰ ਵਲੀ ਨੇ ਬੇਨਤੀ ਕੀਤੀ, ਹੈ ਕਰੁਣਾ ਨਿਧ, ਕਰੁਣਾ ਦੇ ਸਮੁੰਦਰ ਸਤਿਗੁਰੂ, ਆਪ ਜੀ ਜਾ ਰਹੇ ਹੋ, ਮੈਂ ਨਹੀਂ ਰੋਕਾਂਗਾ, ਪਰ ਆਪ ਜੀ ਕਿਰਪਾ ਕਰਕੇ ਦੱਸੋ ਕਿ ਹੁਣ ਦੁਬਾਰਾ ਕਦੋਂ ਮੇਲ ਹੋਵੇਗਾ। ਆਪ ਜੀ ਦੁਬਾਰਾ ਕਦੋਂ ਆ ਕੇ ਮੈਨੂੰ ਮਿਲੋਗੇ? ਕਦੋਂ ਆਪਣੇ ਸੋਹਣੇ ਦਰਸ਼ਨ ਦੇ ਕੇ ਨਿਵਾਜੋਗੇ?
ਕਿਦੋ ਚਲਹੋ ਲੈ ਸੰਗ ਨਿਜ, ਬਿਰਹਿ ਨਾ ਹੋਵੇ ਜਿਸ ਪਾਏ।
ਜਾਂ ਫਿਰ ਮਹਾਰਾਜ ਜੀ ਮੈਨੂੰ ਆਪਣੇ ਨਾਲ ਹੀ ਲੈ ਚੱਲੋ, ਕਿ ਮੇਰਾ ਤੁਹਾਡੇ ਤੋਂ ਵਿਛੋੜਾ ਹੋਵੇ ਹੀ ਨਾ, ਮੈਂ ਤੁਹਾਡੇ ਤੋਂ ਵਿਛੜਾ ਹੀ ਨਾ। ਮਹਾਰਾਜ ਯਾਰ ਵਲੀ ਜੀ ਬੜੇ ਪ੍ਰੇਮ ਚ ਆ ਕੇ ਬੇਨਤੀ ਕਰ ਰਹੇ ਨੇ, ਮਹਾਰਾਜ ਦੁਬਾਰਾ ਕਦੋਂ ਦਰਸ਼ਨ ਦਿਓਗੇ? ਜਾਂ ਫਿਰ ਆਪਣੇ ਨਾਲ ਹੀ ਲੈ ਚੱਲੋ ਮਹਾਰਾਜ ਜਿੱਥੇ ਜਾ ਰਹੇ ਹੋ, ਕਿ ਤੁਹਾਡੇ ਤੋਂ ਵਿਛੋੜਾ ਹੋਵੇ ਹੀ ਨਾ, ਤੁਹਾਡੇ ਤੋਂ ਕਦੇ ਵਿਛੜਾ ਹੀ ਨਾ।
ਚੌਪਈ ਸ਼੍ਰੀ ਗੁਰ ਕਹਿਓ ਮਿਲਣ ਇਹੋ ਜਾਣਾ।
ਸਤਿਗੁਰੂ ਜੀ ਕਹਿਣ ਲੱਗੇ, ਯਾਰ ਵਲੀ ਮਿਲਣਾ ਇਹ ਜਾਣਿਆ ਹੈ।
ਤਾਵੇ ਕੋ ਕਰ ਦੂਰ ਗੁਮਾਨਾ।
ਸਾਡੇ ਨਾਲ ਜੇ ਸਦੈਵ ਹੀ ਮਿਲਦਾ, ਤੂੰ ਚਾਹੁੰਦਾ ਵੀ ਸਾਨੂੰ ਸਦਾ ਹੀ ਮਿਲਿਆ ਰਵੇ, ਤੇ ਯਾਰ ਵਲੀ ਦਾਵੇ ਦੀ ਬਿਰਤੀ ਛੱਡ ਦਿਓ। ਦਾਵੇ ਦਾ ਮਤਲਬ ਹੁੰਦਾ ਵੀ ਹੰਕਾਰ, ਮਾਣ, ਅਭਿਮਾਨ, ਵੀ ਮੈਂ ਇਹ ਕਰਾਂਗਾ, ਮੈਂ ਇਹ ਕਰ ਸਕਦਾ। ਆ ਜਿਹੜਾ ਦਾਵੇ ਦੀ ਬਿਰਤੀ ਹੈ, ਇਹਨੂੰ ਛੱਡ ਦਿਓ, ਇਹਨੂੰ ਤਿਆਗ ਦਿਓ।
ਰਹਿਣੋ ਇਹਾਂ ਆਪਣੋ ਜਾਣੋ,
ਔਰ ਇਹ ਸੰਸਾਰ ਦੇ ਵਿੱਚ ਇੱਥੇ ਤੁਸੀਂ ਆਪਣਾ ਰਹਿਣਾ ਜਾਣੋ।
ਦੇ ਹਮਾਰੀ ਆਇਸ ਮਾਨੋ।
ਮਹਾਰਾਜ ਜੀ ਕਹਿੰਦੇ, ਸਾਡੀ ਆਗਿਆ ਇਹੀ ਹੈ ਯਾਰ ਵਲੀ, ਕਿ ਤੁਸੀਂ ਇੱਥੇ ਰਹਿਣਾ ਕਰੋ।
ਅਸ ਕਹਿ ਗਮਨ ਕੀਨ ਤੇ ਕਾਲਾ।
ਜਦੋਂ ਦਾਵੇ ਦੀ ਬਿਰਤੀ ਛੱਡ ਕੇ ਰਵੋਗੇ, ਸਦਾ ਹੀ ਸਾਨੂੰ ਮਿਲੇ ਰਹੋਗੇ, ਸਦਾ ਹੀ ਸਾਡੇ ਚ ਭੇਦ ਹੋ ਕੇ ਰਹੋਗੇ। ਏਦਾਂ ਯਾਰ ਵਲੀ ਨੂੰ ਧੀਰਜ ਦੇ ਕੇ ਗਰੀਬਨ ਬਾਜ ਪਾਤਸ਼ਾਹ ਜੀ ਕੰਧਾਰ ਤੋਂ ਚੱਲੇ ਹਨ।
ਤਜ ਕੰਧਾਰ ਗੇ ਗ੍ਰਾਮ ਕਿਰਪਾਲਾ।
ਕੰਧਾਰ ਛੱਡ ਕੇ ਮਹਾਰਾਜ ਜੀ ਕੁਝ ਦੂਰੀ ਦਾ ਪੈਂਡਾ ਤੈਅ ਕੀਤਾ ਤੇ ਇੱਕ ਗ੍ਰਾਮ ਇੱਕ ਨਗਰ ਵਿੱਚ ਆਏ ਨੇ ਕਿਰਪਾਲੂ ਸਤਿਗੁਰੂ।
ਇੱਕ ਪਠਾਨ ਮਿਲਿਓ ਤੇ ਆਈ।
ਇੱਕ ਨਗਰ ਦੇ ਬਾਹਰ ਵਾਰ ਸਤਿਗੁਰੂ ਜੀ ਉਤਰੇ ਨੇ, ਬੀਆਬਾਨ ਉਜਾੜ ਹੈ, ਜੰਗਲ ਹੈ, ਉੱਥੇ ਸਤਿਗੁਰਾਂ ਨੂੰ ਇੱਕ ਪਠਾਨ ਦਾ ਪੁੱਤਰ ਆ ਕੇ ਮਿਲਿਆ।
ਪ੍ਰਭ ਕੋ ਦੇਖਤ ਗਿਰਾ ਅਲਾਈ।
ਉਸ ਪਠਾਨ ਨੇ ਜਦੋਂ ਸਤਿਗੁਰਾਂ ਨੂੰ ਬੈਠਿਆਂ ਵੇਖਿਆ, ਭਾਈ ਬਾਲਾ ਜੀ ਨਾਲ ਸਨ, ਵੇਖ ਕੇ ਉਹ ਪਠਾਨ ਬੇਨਤੀ ਕਰਕੇ ਕਹਿਣ ਲੱਗਾ,
ਦੋਹਰਾ ਕਿਹਤੇ ਆਏ ਕੌਣ ਹੋ, ਕਿਉਂ ਬੈਸੇ ਇਸ ਥਾਨ।
ਕਹਿਣ ਲੱਗਾ, ਜੀ ਕਿੱਥੋਂ ਆਏ ਹੋ? ਸਤਿਗੁਰਾਂ ਨੂੰ ਪੁੱਛਦਾ ਉਹ ਪਠਾਨ, ਕਿਹਤੇ ਆਏ, ਕਿੱਥੋਂ ਆਏ ਹੋ, ਕੌਣ ਹੋ, ਇਸ ਉਜਾੜ ਵਿੱਚ ਇੱਥੇ ਬਾਹਰ ਤੁਸੀਂ ਕਿਉਂ ਬੈਠੇ ਹੋ?
ਕਿਸ ਸਿਓ ਤੁਮਰੋ ਕਾਮ ਹੈ, ਮੁਖ ਤੇ ਸਾਚ ਬਖਾਨ।
ਹਾਂਜੀ ਦੱਸੋ, ਜੇ ਤੁਹਾਡਾ ਕਿਸੇ ਨਾਲ ਇਸ ਨਗਰ ਦੇ ਵਿੱਚ ਕੋਈ ਕੰਮ ਹੈ, ਕਿਸੇ ਨੂੰ ਮਿਲਣਾ ਗਿਲਣਾ ਜਾਂ ਕਿਸੇ ਨਾਲ ਕੋਈ ਕੰਮ ਹੈ, ਤਾਂ ਉਹ ਮੈਨੂੰ ਸੱਚੋ ਸੱਚ ਦੱਸ ਦਿਓ।
ਚੌਪਈ ਤੇ ਸੋ ਬਚਨ ਕਹਿਓ ਸੁਖਦਾਏ।
ਸੁਖਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਖ ਦੇਣ ਵਾਲੇ ਬਚਨ ਬੋਲੇ ਤੇ ਕਹਿਣ ਲੱਗੇ,
ਹਮ ਹੈ ਬੰਦੇ ਲਖੋ ਖੁਦਾਏ।
ਮਹਾਰਾਜ ਜੀ ਕਹਿਣ ਲੱਗੇ, ਅਸੀਂ ਖੁਦਾ ਦੇ ਬੰਦੇ ਹਾਂ। ਉਹਨੇ ਪੁੱਛਿਆ, ਜੀ ਕੌਣ ਹੋ? ਮਹਾਰਾਜ ਜੀ ਕਹਿੰਦੇ, ਖੁਦਾ ਦੇ ਬੰਦੇ ਹਾਂ, ਇਹ ਜਾਣ ਲੈ।
ਇੱਕ ਮਾਨਵ ਸੋ ਹਮਰੋ ਕਾਜਾ।
ਆ ਜਿਹੜਾ ਨਗਰ ਹੈ, ਇਸ ਨਗਰ ਵਿੱਚ ਇੱਕ ਬੰਦੇ ਨਾਲ ਸਾਡਾ ਕੰਮ ਹੈ, ਇਸ ਨਗਰ ਦੇ ਇੱਕ ਮਾਨਵ ਨਾਲ ਸਾਡਾ ਕੰਮ ਹੈ।
ਮਿਲੋ ਤਾਂ ਹੀ ਸੋ ਕਹੋ ਨਾ ਪਾਜਾ।
ਉਹਦੇ ਨਾਲ ਅਸੀਂ ਮਿਲਾਪ ਕਰਨਾ, ਮਿਲਣਾ, ਅਸੀਂ ਕੋਈ ਪਾਜ ਨਹੀਂ ਕਹੀ ਕਹਿੰਦੇ।
ਪੂਜੈ ਖਾਨ ਕੌਣ ਨਰ ਸੋਏ।
ਅੱਗੋਂ ਖਾਨ ਬੋਲਿਆ, ਕਹਿੰਦਾ ਜੀ ਕਿਹੜਾ ਬੰਦਾ ਜਿਹਨੂੰ ਤੁਸੀਂ ਮਿਲਣਾ, ਜਿਹਦੇ ਨਾਲ ਤੁਹਾਡਾ ਕੰਮ ਹੈ?
ਜਿਹ ਸੋ ਮਿਲਣ ਤੁਮਾਰਾ ਹੋਏ।
ਜਿਹਦੇ ਨਾਲ ਤੁਸੀਂ ਮਿਲਣ ਆਏ ਹੋ, ਮਿਲਾਪ ਕਰਨ ਆਏ ਹੋ, ਕੌਣ ਹੈ, ਉਹਦਾ ਕੀ ਨਾਮ ਹੈ?
ਗੁਰੂ ਪਨੈ ਖੱਤਰੀ ਤੇ ਹਜਾਤ।
ਸਤਿਗੁਰੂ ਜੀ ਕਹਿਣ ਲੱਗੇ, ਭਾਈ ਉਹਦਾ ਨਾਂ, ਉਹਦਾ ਵਰਣ ਜਿਹੜਾ ਹੈ, ਉਹ ਖੱਤਰੀ ਹੈ। ਖੱਤਰੀ ਵਰਣ ਨਾਲ ਉਹ ਸੰਬੰਧ ਰੱਖਦਾ
ਹੈ। ਸੁਖਾਨ ਚੰਦ ਕੋ ਤਾਤ।
ਉਹਦੇ ਪਿਤਾ ਦਾ ਨਾਮ ਹੈ ਖਾਨ ਚੰਦ, ਖੱਤਰੀ ਵਰਣ ਹੈ, ਔਰ ਉਹਦੇ ਪਿਤਾ ਦਾ ਨਾਮ ਖਾਨ ਚੰਦ ਹੈ, ਉਹ ਖਾਨ ਚੰਦ ਦਾ ਪੁੱਤਰ ਹੈ।
ਮਾਨ ਚੰਦ ਹੈ ਜਾਂ ਕੋ ਨਾਮੂ।
ਔਰ ਉਹਦਾ ਨਾਮ ਹੈ ਮਾਨ ਚੰਦ, ਜਿਹਨੂੰ ਅਸੀਂ ਮਿਲਣਾ। ਖਾਨ ਚੰਦ ਉਹਦੇ ਬਾਪ ਦਾ ਨਾਮ ਹੈ, ਤੇ ਜਿਹਨੂੰ ਅਸੀਂ ਮਿਲਣਾ ਉਹਦਾ ਨਾਮ ਮਾਨ ਚੰਦ ਹੈ।
ਇਹ ਕੇ ਸੰਗ ਹਮਾਰੋ ਕਾਮੂ।
ਉਹਦੇ ਨਾਲ ਸਾਡਾ ਕੋਈ ਕੰਮ ਹੈ, ਉਹਦੇ ਨਾਲ ਅਸੀਂ ਮਿਲਣਾ ਚਾਹੁੰਦੇ ਹਾਂ।
ਪਨੈ ਹੋਇ ਗ੍ਰਾਮ ਮਜਹਾਰਾ।
ਅੱਗੋਂ ਪਠਾਨ ਬੋਲਿਆ, ਕਹਿਣ ਲੱਗਾ, ਸੰਤ ਜੀ ਜਿਨ੍ਹਾਂ ਨੂੰ ਤੁਸੀਂ ਮਿਲਣਾ, ਉਹ ਤਾਂ ਪਿੰਡ ਚ ਰਹਿੰਦਾ, ਉਹ ਤਾਂ ਇਸ ਨਗਰ ਦੇ ਵਿਚ ਰਹਿੰਦਾ ਹੈ।
ਮਿਲ ਹੋ ਜਾਏ ਕੈ ਤਾਂ ਹੀ ਅਗਾਰਾ।
ਤੁਸੀਂ ਉਹਦੇ ਘਰ ਜਾਓ, ਉਹਦੇ ਘਰ ਜਾ ਕੇ ਉਹਨੂੰ ਮਿਲੋ, ਉਹਦੇ ਨਾਲ ਮਿਲਾਪ ਕਰੋ, ਜੇ ਤੁਹਾਡਾ ਉਹਦੇ ਨਾਲ ਕੋਈ ਕੰਮ ਹੈ।
ਬੈਠੇ ਕਿਉਂ ਹੋ ਬੀਚ ਉਜਾਰਾ।
ਤੁਸੀਂ ਇੱਥੇ ਬਾਹਰ ਉਜਾੜ ਚ ਕਿਉਂ ਬੈਠੇ ਹੋ? ਭਲਾ ਇੱਥੇ ਬਾਹਰ ਉਜਾੜ ਚ ਬੈਠੇ ਹੋ, ਜੇ ਉਹਨੂੰ ਮਿਲਣਾ ਹੈ ਤੁਸੀਂ ਮਾਨ ਚੰਦ ਨੂੰ, ਤਾਂ ਉਹਦੇ ਘਰ ਜਾ ਕੇ ਉਹਨੂੰ ਮਿਲੋ।
ਸ਼ੁਭ ਸੁਭਾਏ ਮੈਂ ਲਖੋ ਤੁਮਾਰਾ।
ਸੰਤ ਜੀ ਵੇਖਣ ਨੂੰ ਤੁਹਾਡਾ ਸੁਭਾਅ ਬੜਾ ਸ਼ੁਭ ਹੈ। ਉਹ ਪਠਾਨ ਕਹਿੰਦਾ, ਤੁਹਾਡਾ ਸੁਭਾਅ ਬੜਾ ਸ਼ੁਭ ਹੈ, ਨਿਰਮਲ ਸੁਭਾਅ ਦੇ ਤੁਸੀਂ ਮਾਲਕ ਪ੍ਰਤੀਤ ਹੁੰਦੇ ਹੋ।
ਸ਼੍ਰੀ ਗੁਰ ਕਹੇ ਨਾ ਹਮ ਤਹਿ ਜਾਏ।
ਸੁਣ ਕੇ ਸਤਿਗੁਰੂ ਜੀ ਉਹਨੂੰ ਪਠਾਨ ਨੂੰ ਕਹਿਣ ਲੱਗੇ, ਭਾਈ ਅਸੀਂ ਨਹੀਂ ਜਾਣਾ ਉਹਦੇ ਘਰ, ਅਸੀਂ ਉਹਦੇ ਘਰ ਉਹਦੇ ਨਗਰ ਵਿੱਚ ਨਹੀਂ ਜਾਣਾ।
ਆਨ ਮਿਲੇਗਾ ਸੋ ਇਹ ਥਾਏ।
ਉਹ ਆਪੇ ਆ ਕੇ ਮਿਲੇਗਾ ਸਾਨੂੰ। ਪਾਤਸ਼ਾਹ ਕਹਿੰਦੇ, ਅਸੀਂ ਨਹੀਂ ਜੇ ਜਾਣਾ ਉੱਥੇ ਉਹਦੇ ਘਰ, ਉਹ ਆਪ ਆ ਕੇ ਸਾਨੂੰ ਮਿਲੇਗਾ।
ਸੁਣ ਕੇ ਖਾਨ ਗ੍ਰਾਮ ਮਹਿ ਗਯੋ।
ਸੁਣ ਕੇ ਉਹ ਪਠਾਨ ਪਿੰਡ ਦੇ ਵਿੱਚ ਚਲਾ ਗਿਆ।
ਖੱਤਰੀ ਕੋ ਸੁਧ ਦੇਵਤ ਭਯੋ।
ਉਸੇ ਖੱਤਰੀ ਮਾਨ ਚੰਦ ਦੇ ਘਰ ਵਿੱਚ ਪਹੁੰਚ ਕੇ ਉਸ ਪਠਾਨ ਨੇ ਖਬਰ ਦਿੱਤੀ,
ਬਾਹਰ ਦੁਆ ਫਕੀਰ ਹੈ ਬੈਸੇ।
ਆਵਾਜ਼ ਮਾਰ ਕੇ ਆਖਿਆ, ਉਹ ਮਾਨ ਚੰਦ, ਬਾਹਰ ਦੋ ਫਕੀਰ ਆ ਕੇ ਬੈਠੇ ਹੋਏ ਨੇ ਉਜਾੜ ਵਿੱਚ।
ਮੈਂ ਬੂਝਿਓ ਸੋ ਭਾਖਤ ਐਸੇ।
ਮੈਂ ਉਹਨਾਂ ਨੂੰ ਪੁੱਛਿਆ ਵੀ ਕੌਣ ਹੋ, ਕਿੱਥੋਂ ਆਏ ਹੋ, ਕਿਹਨੂੰ ਮਿਲਣਾ, ਤੇ ਉਹਨਾਂ ਨੇ ਮੈਨੂੰ ਅੱਗੋਂ ਦੱਸਿਆ, ਜਵਾਬ ਦਿੱਤਾ,
ਮਾਨ ਚੰਦ ਖੱਤਰੀ ਜੋ ਰਹੀ।
ਉਹ ਕਹਿੰਦੇ ਇਸ ਪਿੰਡ ਚ ਜਿਹੜਾ ਮਾਨ ਚੰਦ ਖੱਤਰੀ ਰਹਿੰਦਾ,
ਇਹ ਸੰਗ ਹਮਰੋ ਕਾਰਜ ਐਹੀ,
ਉਹਦੇ ਨਾਲ ਸਾਡਾ ਕੋਈ ਕੰਮ ਹੈ, ਅਸੀਂ ਉਹਨੂੰ ਮਿਲਣ ਵਾਸਤੇ ਆਏ ਹਾਂ।
ਰਹਿਓ ਬੁਲਾਏ ਸੋ ਆਵਤ ਨਾਹੀ।
ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਪਿੰਡ ਚੱਲੋ ਮੇਰੇ ਨਾਲ, ਮੈਂ ਉਹਨਾਂ ਦੇ ਘਰ ਲੈ ਚੱਲਦਾ, ਉਹ ਆਏ ਨਹੀਂ। ਉਹ ਅੱਗੋਂ ਜਵਾਬ ਦੇ ਕੇ ਕਹਿੰਦੇ ਆ ਵੀ ਮਾਨ ਚੰਦ ਆਪੇ ਆ ਕੇ ਮਿਲੇਗਾ ਸਾਨੂੰ।
तुम देखो हो तिन को तह जाही।
ते मान चंद जी ओ तुहानू मिलन आए ने, तुसी जाके उना नू मिलो, उना नल जाके गुफ्तगू करो, पुछो क्यों मिलना चाहते ने तुहाडे नाल।
दोहरा मान चंद बोलियो बहुर मेरी नहीं पछाण।
मान चंद अगो नू पठान नू कहन लगा कि मैं ता जानदा नहीं किसे फकीर नू, जिन्हां दी तू गल करदा भी वह मैनू बुलाउंदे ने उत्थे मैनू मिलन आए ने, मैं ता एहो जे बंदियां नू किसे नू नहीं जानदा।
को फकीर जानो नहीं आगे कब ना मिलान।
मैं ता नहीं जानदा भी केड़ा फकीर है जेड़ा बाहर आके बैठा, मैं पहला ता कदे नहीं उनू मिलिया।
चौपाई कहे खान देखो तुम जाई।
अगो पठान कहन लगा मान चंद मेरा ता काम सी तेनू सुनेया देना, मैनू नहीं पता तू ओनू जानदा के नहीं जानदा, पर ओ तेनू जानदे ने, तू आप जाके उना नू मिल ले।
मिले साधने दोख लगाई।
ते नाले इत्थे बैठा घर सवाल जवाब करी जाना, ओ फकीर ही ने महापुरशी ने, जाके मिल ले, साधु नू मिलन दा दोष थोड़ी हुंदा, जे चला जाएगा जाके उना नू मिल लेगा दर्शन कर लेगा ते एदे च कोई अपराध थोड़ी है, तू नहीं जानदा कोई गल नहीं जाके उना नू मिल ले, साधुआं नू मिलन दा पुन हुंदा महात्म हुंदा।
इओ सुन के उर कीन बेचारा।
मान चंद ने जदों ये गल सुनी भी पठान गल तां सही कहिंदा भी जे ओ फकीर ने महापुरश ने तां फिर जाके मिलन दे विच केड़ा कोई हरज है, मिल लैने आ। एदा इन्हे अपने मन च विचार कीती।
उभै सेर मेवा कर तारा।
इन्हे आख्या भी महात्मा ने खाली हाथ नहीं जाना चाहिदा उना कोल, इन्हे घरों दो क सेर मेवे लै ले, उस इलाके च मेवे बहुत हुंदे आ, इन्हे दो क सेर मेवे जेड़े सन ओ लै ले अपने नाल सतगुरां नू भेट करन वास्ते।
श्री गुर गुणखानी बैठे जहवा।
और चल के उत्थे आया जिथे गुणा दी खान जगत दे स्वामी त्रिलोकी नाथ अपने मस्ती दे रंग विच रंगे हुए धन गुरु नानक साहब जी बैठे सन।
बड़ भागी चल आयो तहवा।
ए वड्डियां भागां वाला मान चंद जेदे कोई पूर्वले जन्म दे भाग ले ने, सतगुरु इहनू भाग लाण आए ने, तो पातशाह दे दर्शना वास्ते आ रहा उत्साह नाल।
तवै कर जोर बंदना करके।
सतगुरां दे चरना चा के इन्हे दोवे हाथ जोड़ के महाराज जी नू वंदना कीती।
बैठे ओ अग्रज मेवा धरके।
और जेड़े मेवे लियाया सी दो सेर ओ महाराज जी दे चरना च रख के मथा टेक के बैठ गया।
श्री गुर कोमल बचन उचारे।
सतगुरु सच्चे पातशाह जी महाराज जी बड़े कोमल मिर्दुल ते मिठे मिठे बचन बोले।
मान चंद सब कुशल तुम्हारे।
बड़े प्यार नाल सतगुरु जी पुछ दे मान चंद राजी खुशी है, घर च जी जंत सारे सुखी ने, एदा सतगुरां ने पुछया।
पूजन लग्यो सो कब के जानो।
वो हाथ जोड़ के कहन लगा मान चंद महाराज जी मैनू कदों दे जान दे ओ तुसी। मान चंद कहिंदा महाराज जी मैनू तुसी कदों दे जान दे हो।
आगे मिले ना कस पहचानो।
मैं ता कदे पहला तुहानू मिलिया नहीं, तुसी मैनू किवें पछाण दे हो, तुसी मैनू किवें जानदे हो।
कौन देश को बेस तुम्हारा।
महाराज जी केड़े देश तू आए हो तुसी, आ जेड़ा भेस है तुहाडा इह किस देश दा है।
को कारज है कहो निरतारा।
ते मेरे नाल आप जी दा की काम है, की कारज आप जी कृपा करके दसो।
गुरु कहे बेगमपुर देशा।
पातशाह कहन लगे मान चंद साडा देश है बेगमपुर। पातशाह कहिंदे साडा जेड़ा देश है ओदा नाम है बेगमपुरा। बेगमपुरा शहर को नाउ भगत जी भी कहिंदे आ ना, जिथे कोई गम नहीं ओनू कहिंदे आ बेगम। गम तो बेरहत कहिंदे पातशाह कहिंदे साडा देश है बेगमपुरा, ਉਥੋਂ ਦੇ ਅਸੀਂ ਵਾਸੀ ਹਾਂ।
ਏਕੰਕਾਰ ਰੂਪ ਤਨ ਬੇਸਾ।
ਔਰ ਆ ਜਿਹੜਾ ਭੇਸ ਤੂੰ ਵੇਖਦਾ ਇਹ ਏਕੰਕਾਰ ਦਾ ਹੈ, ਇੱਕ ਓਅੰਕਾਰ ਦਾ ਭੇਖ ਹੈ ਜਿਹੜਾ ਅਸੀਂ ਧਾਰਨ ਕੀਤਾ ਹੋਇਆ।
ਨਾਨਕ ਨਿਰੰਕਾਰੀ ਮਮ ਨਾਏ,
ਔਰ ਸਾਡਾ ਨਾਮ ਹੈ ਨਾਨਕ ਨਿਰੰਕਾਰੀ। ਪਾਤਸ਼ਾਹ ਜਿੱਥੇ ਜਾਂਦੇ ਹੀ ਕਹਿੰਦੇ ਨਾਨਕ ਨਿਰੰਕਾਰੀ, ਯਾਨੀ ਕਿ ਅਕਾਲ ਪੁਰਖ ਪਰਮੇਸ਼ਰ ਦਾ ਬੰਦਾ ਹੈ ਨਾਨਕ। ਨਿਰੰਕਾਰ ਦਾ ਬੰਦਾ ਨੂੰ ਕਹਿੰਦੇ ਨੇ ਨਾਨਕ ਨਿਰੰਕਾਰੀ। ਜਿਹੜਾ ਨਿਰੰਕਾਰ ਨਾਲ ਜੁੜਿਆ ਹੋਵੇ ਉਸੇ ਨੂੰ ਨਿਰੰਕਾਰੀ ਕਹਿੰਦੇ ਹਨ। ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜਿਆ ਹੋਣ ਕਰਕੇ ਪਾਤਸ਼ਾਹ ਕਹਿੰਦੇ ਸਾਡਾ ਨਾਮ ਹੈ ਨਾਨਕ ਨਿਰੰਕਾਰੀ।
ਕੋ ਬਾਲਾ ਸਰਬ ਅਲਾਏ,
ਆ ਜੋ ਸਾਡੇ ਨਾਲ ਬੈਠੇ ਨੇ ਸੰਤ ਜੀ, ਇਹਨਾਂ ਦਾ ਨਾਮ ਹੈ ਭਾਈ ਬਾਲਾ। ਇਹਨਾਂ ਨੂੰ ਭਾਈ ਬਾਲਾ ਕਹਿ ਕੇ ਸਾਰੇ ਬੁਲਾਉਂਦੇ ਹਨ।
ਮਾਨ ਚੰਦ ਸੁਣ ਬਚਨ ਉਚਾਰੇ,
ਮਾਨ ਚੰਦ ਸੁਣ ਕੇ ਬੋਲਿਆ, ਕਹਿਣ ਲੱਗਾ
ਐਸੀ ਬਾਤ ਨਾ ਬੀਚ ਸੰਸਾਰੇ।
ਕਹਿਣ ਲੱਗਾ ਜੀ ਇਹ ਜਿਹੜੀਆਂ ਗੱਲਾਂ ਤੁਸੀਂ ਪੇ ਕਹਿੰਦੇ ਹੋ ਬੇਗਮਪੁਰੇ ਦੀ ਬਾਤ ਕਰਦੇ ਹੋ, ਇਹ ਬੇਗਮਪੁਰਾ ਇਸ ਸ਼ਹਿਰ ਵਿੱਚ ਇਸ ਦੇਸ਼ ਵਿੱਚ ਤਾਂ ਨੀ ਕਿਤੇ ਸੁਣਿਆ ਭਾਸਦਾ, ਇਸ ਸੰਸਾਰ ਦੇ ਵਿੱਚ ਤਾਂ ਨੀ ਕਦੇ ਸੁਣਿਆ।
ਦੋਹਰਾ ਔਰ ਬਾਤਾਂ ਕਰੋ ਜਾਨੀ ਜਾਏ ਨਾ ਜੋਏ।
ਕਹਿਣ ਲੱਗਾ ਜੀ ਤੁਸੀਂ ਹੋਰ ਹੀ ਗੱਲਾਂ ਕਰਦੇ ਹੋ, ਮੇਰੀ ਸਮਝ ਚ ਨਹੀਂ ਪਈਆਂ ਪੈਂਦੀਆਂ। ਮਾਨ ਚੰਦ ਕਹਿੰਦਾ ਮਹਾਰਾਜ ਬੇਗਮਪੁਰਾ ਦੱਸਦੇ ਹੋ, ਨਾਨਕ ਨਿਰੰਕਾਰੀ ਦੱਸਦੇ ਹੋ, ਆਪਣੇ ਆਪ ਨੂੰ ਏਕੰਕਾਰ ਦਾ ਭੇਸ ਦੱਸਦੇ ਹੋ, ਆਹ ਜਿਹੜੀਆਂ ਗੱਲਾਂ ਤੁਸੀਂ ਪੇ ਕਹਿੰਦੇ ਹੋ ਹੋਰ ਇਹ ਮੇਰੀ ਸਮਝ ਵਿਚ ਨਹੀਂ ਪਈਆਂ ਆਉਂਦੀਆਂ, ਮੇਰੀ ਸਮਝ ਤੋਂ ਪਰੇ ਹਨ।
ਕੌਣ ਵੇਖ ਨਹਿ ਲਖ ਸਕੋ ਮੁਝ ਅਚਰਜ ਮਨ ਹੋਏ।
ਤੁਹਾਡਾ ਜਿਹੜਾ ਇਹ ਵੇਖ ਹੈ ਭੇਖ ਹੈ ਇਹ ਕੌਣ ਕਹੀਏ ਕਿਸ ਦਾ ਹੈ, ਮੈਂ ਤਾਂ ਅਚਰਜ ਹੋ ਕੇ ਵੇਖ ਰਿਹਾ, ਮੈਨੂੰ ਨੀ ਪੀ ਸਮਝ ਆਉਂਦੀ।
ਚੌ ਪਈ ਗੁਰ ਕਹਿ ਅਸ ਬਚ ਮੈਂ ਸੁਖ ਸਾਰਾ।
ਮਹਾਰਾਜ ਜੀ ਕਹਿੰਦੇ ਮਾਨ ਚੰਦ ਜਿਹੜੀਆਂ ਗੱਲਾਂ ਤੈਨੂੰ ਹੋਰ ਜੀਆਂ ਪ੍ਰਤੀਤ ਹੁੰਦੀਆਂ ਨੇ ਨਾ, ਵੀ ਇਹ ਤਾਂ ਹੋਰ ਗੱਲਾਂ ਨੇ। ਮਹਾਰਾਜ ਜੀ ਕਹਿੰਦੇ ਇਹਨਾਂ ਗੱਲਾਂ ਵਿੱਚ ਹੀ ਸਾਰ ਸੁੱਖ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨਾਂ ਗੱਲਾਂ ਵਿੱਚ ਸੁੱਖਾਂ ਦਾ ਸਾਰ ਹੈ, ਨਿਚੋੜ ਹੈ ਸਾਰੇ ਸੁੱਖਾਂ ਦਾ ਇਹਨਾਂ ਗੱਲਾਂ ਵਿੱਚ, ਜਿਹੜੀਆਂ ਗੱਲਾਂ ਤੈਨੂੰ ਹੋਰ ਭਾਸਦੀਆਂ ਹਨ।
ਭਲੀ ਬਾਤ ਨੈ ਲਖੋ ਸੰਸਾਰਾ,
ਇਹ ਸੰਸਾਰ ਭਲੇ ਪ੍ਰਕਾਰ ਨਾਲ ਸਮਝ ਲੈ ਵੀ ਹੈ ਹੀ ਨਹੀਂ, ਤਿੰਨਾਂ ਕਾਲਾਂ ਵਿੱਚ ਹੀ ਇਹ ਸੰਸਾਰ ਦਾ ਅਭਾਵ ਸਮਝ ਲੈ।
ਮਿਥਿਆ ਸੋ ਨਹਿ ਆਵਹਿ ਕਾਜਾ,
ਇਹ ਸੰਸਾਰ ਮਿਥਿਆ ਹੈ ਮਾਨ ਚੰਦ, ਇਹ ਕੰਮ ਨਹੀਂ ਜੇ ਆਉਣ ਵਾਲਾ।
ਨਰ ਲਪਟਾਏ ਰਹੇ ਸਭ ਪਾਜਾ,
ਆ ਸੰਸਾਰ ਦੇ ਸੰਸਾਰੀ ਲੋਕ ਇਸ ਪਾਜ ਨੂੰ ਵੇਖ ਕੇ ਇਹਦੇ ਨਾਲ ਲਪਟਮਾਨ ਹੋ ਰਹੇ ਹਨ।
ਉੱਤਮ ਜਾਣੋ ਮਨ ਮਹਿ ਸੋਏ,
ਆਪਣੇ ਮਨ ਵਿੱਚ ਇਸ ਗੱਲ ਨੂੰ ਉੱਤਮ ਕਰਕੇ ਜਾਣ ਲੈ।
ਜਿਨਕੇ ਲਖੇ ਸਰਬ ਸੁਖ ਹੋਏ,
ਜਿਹੜੇ ਸਵਰੂਪ ਨੂੰ ਲਖਣੇ ਨਾਲ ਸਰਬ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਸਵਰੂਪ ਨੂੰ ਜਾਣਨ ਵਾਸਤੇ ਜਿਹੜੀਆਂ ਬਾਤਾਂ ਅਸੀਂ ਤੈਨੂੰ ਦੱਸੀਆਂ ਹਨ ਇਹ ਕਹਿਣੀਆਂ ਉੱਤਮ ਹਨ, ਸ੍ਰੇਸ਼ਟ ਹਨ।
ਤਿਉ ਮਾਇਆ ਮੋਹ ਨਸਾਏ,
ਇਹਨਾਂ ਬਚਨਾਂ ਨੂੰ ਸੁਣ ਕੇ ਮਾਨ ਚੰਦ ਮਾਇਆ ਦਾ ਮੋਹ ਬਿਨਸ ਜਾਂਦਾ ਹੈ। ਇਹ ਗੱਲਾਂ ਸੁਣ ਕੇ ਮਨ ਦੇ ਵਿੱਚੋਂ ਮਾਇਆ ਦੇ ਮੋਹ ਦੀ ਨਿਰਵਿਰਤੀ ਹੋ ਜਾਂਦੀ ਹੈ।
ਹੋਵੇ ਪਰਲੋਕ ਕੇ ਬਿਖੈ ਸਹਾਏ,
ਔਰ ਇਹੀ ਬਚਨ ਨੇ ਜਿਹੜੇ ਅੱਗੇ ਪਰਲੋਕ ਵਿੱਚ ਵੀ ਸਹਾਈ ਹੁੰਦੇ ਹਨ, ਇਹੋ ਬਚਨ ਨੇ ਜਿਹੜੇ ਲੋਕ ਪ੍ਰਲੋਕ ਵਿੱਚ ਨਾਲ ਨਿਭਦੇ ਹਨ।
ਜੋ ਕਮਾਵੇ ਸੋ ਹੈ ਸਿਆਣਾ,
ਜਿਹੜਾ ਇਹਨਾਂ ਬਚਨਾਂ ਨੂੰ ਕਮਾਉਂਦਾ ਹੈ ਮਾਨ ਚੰਦ ਉਹ ਇਸ ਸੰਸਾਰ ਵਿੱਚ ਸਿਆਣਾ ਹੈ, ਉਹੀ ਬੁੱਧੀਮਾਨ ਹੈ, ਉਹੀ ਸਰਬੱਗ ਹੈ।
ਅਸ ਕਹਿ ਸ੍ਰੀ ਗੁਰ ਸ਼ਬਦ ਬਖਾਨਾ,
ਏਦਾਂ ਕਹਿ ਕੇ ਸਤਿਗੁਰੂ ਜੀ ਨੇ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ।
ਜਿਹ ਕੇ ਸੁਣ ਤਿਓ ਤੇ ਸੁਧ ਆਈ,
ਜਿਸ ਸ਼ਬਦ ਨੂੰ ਸੁਣਦਿਆਂ ਸਾਰ ਮਾਨ ਚੰਦ ਨੂੰ ਸੋਝੀ ਦੀ ਪ੍ਰਾਪਤੀ ਹੋਈ।
ਇਹ ਉਪਦੇਸ਼ ਪਰਮਗਤ ਪਾਈ,
ਔਰ ਸਤਿਗੁਰਾਂ ਦਾ ਉਪਦੇਸ਼ ਲੈ ਕੇ ਭਾਈ ਮਾਨ ਚੰਦ ਜੀ ਪਰਮ ਗਤੀ ਨੂੰ ਪ੍ਰਾਪਤ ਹੋਏ। ਉਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸਰਵਣ ਕਰੋ ਜੀ।
ਤਿਲੰਗ ਮਹੱਲਾ ਪਹਿਲਾ ਘਰ ਦੂਜਾ,
ਰਾਗ ਤਿਲੰਗ ਹੈ, ਅਫਗਾਨਿਸਤਾਨ ਦੇ ਇਲਾਕੇ ਵਿੱਚ ਖਾਲਸਾ ਜੀ ਇਹ ਰਾਗ ਬਹੁਤ ਤਰੀਕੇ ਨਾਲ ਗਾਇਆ ਜਾਂਦਾ। ਤਿਲੰਗ ਤਿਮਰਲਿੰਗ ਦੇ ਇਲਾਕੇ ਦੇ ਵਿੱਚ ਗਾਇਆ ਜਾਣ ਵਾਲਾ ਰਾਗ ਤਿਲੰਗ, ਪਾਤਸ਼ਾਹ ਉਧਰ ਹੀ ਵਿਚਰ ਰਹੇ ਨੇ ਤੇ ਰਾਗ ਤਿਲੰਗ ਹੀ ਪਾਤਸ਼ਾਹ ਉਚਾਰਦੇ ਹਨ। ਰਾਗ ਤਿਲੰਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਉਚਾਰਦੇ ਹਨ ਔਰ ਘਰ ਦੂਜੇ ਵਿੱਚ ਗਾਇਨ ਕਰਨ ਦਾ ਪਾਤਸ਼ਾਹ ਹੁਕਮ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਾਤਸ਼ਾਹ ਮੰਗਲਾ ਚਰਨ ਕਰਦੇ ਹਨ। ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਜੋ ਸਜਾਤੀ ਬਜਾਤੀ ਸਾਬਗਤ ਤਿੰਨਾਂ ਭੇਦਾਂ ਤੋਂ ਰਹਿਤ ਹੈ। ਇੱਕ ਜੋ ਗਿਣਤੀ ਦਾ ਇੱਕ ਨਹੀਂ, ਸੰਗਿਆ ਵਾਚਕ ਇੱਕ ਹੈ। ਉਹ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਉਚਾਰਨੇ ਮਾਤਰ ਨਾਲ ਰੱਖਿਆ ਕਰਨੇ ਵਾਲਾ ਹੈ, ਉਤਪਤੀ ਕਰਦਾ ਹੈ, ਪਾਲਦਾ ਹੈ ਔਰ ਸੰਹਾਰਦਾ ਹੈ, ਉਹਨੂੰ ਕਹਿੰਦੇ ਨੇ ਓਅੰਕਾਰ। ਸਤਿਗੁਰ ਪ੍ਰਸਾਦ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਰਪਾ ਨਾਲ ਉਸ ਓਅੰਕਾਰ ਦੇ ਸਵਰੂਪ ਦੀ ਪ੍ਰਾਪਤੀ ਹੁੰਦੀ ਹੈ।
ਜਿਨ ਕੀਆ ਤਿਨ ਦੇਖਿਆ ਕਿਆ ਕਹੀਐ ਰੇ ਭਾਈ,
ਪਾਤਸ਼ਾਹ ਕਹਿੰਦੇ ਜਿਸ ਵਿਧਾਤੇ ਨੇ ਅਕਾਲ ਪੁਰਖ ਪਰਮੇਸ਼ਰ ਨੇ ਸਭ ਕੁਝ ਕੀਤਾ ਹੈ। ਪਾਤਸ਼ਾਹ ਕਰਤੇ ਵੱਲ ਦ੍ਰਿਸ਼ਟੀ ਲੈ ਕੇ ਜਾਂਦੇ ਹੈ, ਕ੍ਰਿਤ ਨਾਲ ਨਹੀਂ। ਜਿਹੜਾ ਗੁਰਮੁਖ ਹੈ ਉਹ ਕ੍ਰਿਤ ਨਾਲ ਨਹੀਂ ਜੁੜਦਾ, ਕ੍ਰਿਤ ਨੂੰ ਕਰਨ ਵਾਲੇ ਕਰਤੇ ਨਾਲ ਜੁੜਦਾ ਹੈ। ਗੁਰਮੁਖ ਕਿਰਤ ਨਾਲ ਨਹੀਂ ਜੁੜਦਾ, ਆ ਸਾਰਾ ਸੰਸਾਰ ਉਹਦੀ ਕੀਤੀ ਹੋਈ ਕਿਰਤ ਹੈ। ਇਹਨੂੰ ਕਰਨ ਵਾਲਾ ਜਿਹੜਾ ਪ੍ਰਮਾਤਮਾ ਉਹ ਕਰਤਾ, ਗੁਰਮੁਖ ਉਹਦੇ ਨਾਲ ਜੁੜਦਾ। ਸਤਿਗੁਰੂ ਜੀ ਸਾਡਾ ਧਿਆਨ ਕਰਤੇ ਵੱਲ ਲੈ ਕੇ ਜਾਂਦੇ ਹੈ। ਮਹਾਰਾਜ ਜੀ ਕਹਿੰਦੇ ਜਿਸ ਨੇ ਕੀਤਾ ਇਹ ਸਾਰਾ ਸੰਸਾਰ ਉਹਨੇ ਵੇਖਿਆ ਵੀ ਹੈ, ਸਭ ਨੂੰ ਵੇਖਦਾ, ਸਭ ਨੂੰ ਪਾਲਦਾ। ਕਿਆ ਕਹੀਐ ਰੇ ਭਾਈ, ਹੇ ਭਾਈ ਉਹਦੇ ਬਾਰੇ ਕੀ ਕਹੀਏ, ਕੀ ਆਖੀਏ, ਉਹ ਵਿਸਮਾਦ ਹੈ, ਅਸਚਰਜ ਹੈ।
ਆਪੇ ਜਾਣੈ ਕਰੇ ਆਪ ਜਿਨ ਵਾੜੀ ਹੈ ਲਾਈ,
ਉਹ ਆਪ ਹੀ ਜਾਣਦਾ ਹੈ ਜਿਸ ਨੇ ਸਭ ਕੁਝ ਕੀਤਾ ਹੈ। ਵਾੜੀ ਉਸੇ ਦੀ ਹੈ, ਵਾੜੀ ਕਹਿੰਦੇ ਨੇ ਬਗੀਚੇ ਨੂੰ, ਇਹ ਬਗੀਚਾ ਉਸੇ ਦਾ ਲਾਇਆ ਹੋਇਆ, ਇਹ ਸੰਸਾਰ ਰੂਪੀ ਬਗੀਚਾ ਉਸੇ ਦਾ ਸਿਰਜਿਆ ਹੋਇਆ, ਬਣਾਇਆ ਹੋਇਆ, ਤੇ ਜਿਸ ਨੇ ਬਣਾਇਆ ਉਹ ਆਪ ਹੀ ਜਾਣਦਾ ਹੈ।
ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ,
ਰਾਏ ਸਾ ਦਾ ਮਤਲਬ ਹੁੰਦਾ ਉਹਨੂੰ ਰਾਵੀਏ, ਉਸ ਵਾਹਿਗੁਰੂ ਪਰਮੇਸ਼ਰ ਦਾ ਜਸ ਕਰੀਏ, ਉਸ ਪਿਆਰੇ ਦਾ ਜਸ ਕਰੀਏ। ਰਾਏ ਸਾ ਦਾ ਮਤਲਬ ਜਿਹਦੇ ਚ ਪਰਮੇਸ਼ਰ ਦੀ ਵਡਿਆਈ ਹੋਵੇ, ਉਹ ਸ਼ਬਦ ਕਹਿੰਦੇ ਉਸ ਪਿਆਰੇ ਦਾ ਰਾਇਸਾ ਗਾਈਏ, ਉਹਦਾ ਜਸ ਗਾਈਏ, ਜਿਸ ਦਾ ਜਸ ਗਾ ਕੇ ਸਦਾ ਲਈ ਸੁਖ ਪ੍ਰਾਪਤ ਹੁੰਦਾ ਹੈ। ਰਾਏ ਸਾ ਪਿਆਰੇ ਕਾ ਰਾਏ ਸਾ ਜਿਤ ਸਦਾ ਸੁਖ ਹੋਈ, ਜਦੋਂ ਉਹਨੂੰ ਰਾਵੀਏ, ਉਹਦਾ ਜਸ ਕਰੀਏ, ਪਰਮੇਸ਼ਰ ਦੀਆਂ ਪਿਆਰੇ ਦੀਆਂ ਵਡਿਆਈਆਂ ਕਰੀਏ, ਤਾਂ ਕਹਿੰਦੇ ਉਹਦਾ ਜਸ ਕੀਤਿਆਂ ਸਦਾ ਲਈ ਸੁਖ ਪ੍ਰਾਪਤ ਹੁੰਦਾ ਹੈ, ਸਦੈਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਰਹਾਓ ਜਿਨ ਰੰਗ ਕੰਤ ਨਾ ਰਾਵਿਆ ਸਾ ਪੱਛੋ ਰੇ ਤਾਣੀ,
ਪਾਤਸ਼ਾਹ ਕਹਿੰਦੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਪਾਰ ਬ੍ਰਹਮ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਉਹਦਾ ਭਜਨ ਨਹੀਂ ਕੀਤਾ, ਉਹਦੇ ਪ੍ਰੇਮ ਚ ਰੰਗ ਕੇ ਉਹਨੂੰ ਰਾਵਿਆ ਨਹੀਂ, ਯਾਨੀ ਕਿ ਉਹਦੀ ਆਰਾਧਨਾ ਨਹੀਂ ਕੀਤੀ, ਉਹਦਾ ਜਾਪ ਨਹੀਂ ਜਪਿਆ, ਉਹਦਾ ਸਿਮਰਨ ਨਹੀਂ ਕੀਤਾ, ਕਹਿੰਦੇ ਉਹ ਜੀਵ ਰੂਪੀ ਇਸਤਰੀਆਂ ਨੂੰ ਫਿਰ ਪਛਤਾਵਾ ਕਰਨਾ ਪਵੇਗਾ। ਉਹ ਪਛਤਾਉਂਦੀਆਂ ਨੇ, ਉਹਨਾਂ ਜੀਵ ਰੂਪੀ ਇਸਤਰੀਆਂ ਦੇ ਪੱਲੇ ਕੇਵਲ ਪਛਤਾਵਾ ਰਹਿ ਜਾਂਦਾ ਹੈ।
ਹੱਥ ਪਛੋੜੇ ਸਿਰ ਧੁਣੈ ਜਬ ਰਹਿਣ ਵਿਹਾਣੀ,
ਕਹਿੰਦੇ ਹੱਥ ਪਛਾੜਦੀਆਂ ਨੇ, ਦੁਹਾਥੜੇ ਮਾਰਦੀਆਂ ਨੇ, ਪਰ ਪੱਲੇ ਕੁਝ ਨਹੀਂ ਪੈਂਦਾ, ਕਿਉਂਕਿ ਉਮਰਾਂ ਰੂਪੀ ਰਾਤ ਬੀਤ ਗਈ। ਜਦੋਂ ਇਹ ਜ਼ਿੰਦਗੀ ਰੂਪੀ ਰਾਤ ਬੀਤ ਗਈ, ਫਿਰ ਸਿਰ ਧੁਨਦੀਆਂ ਨੇ, ਪਛਤਾਵਾ ਕਰਦੀਆਂ ਨੇ, ਮੱਥੇ ਤੇ ਹੱਥ ਮਾਰਦੀਆਂ ਨੇ, ਪਰ ਹੁਣ ਪਛਤਾਵੇ ਦਾ ਕੀ ਫਾਇਦਾ ਹੋਇਆ ਜਦੋਂ ਜ਼ਿੰਦਗੀ ਲੰਘ ਗਈ, ਜਦੋਂ ਉਮਰਾਂ ਰੂਪੀ ਰਾਤ ਗੁਜ਼ਰ ਗਈ।
ਪਛੋਤਾਵਾ ਨਾ ਮਿਲੇ ਜਬ ਚੁੱਕੇਗੀ ਸਾਰੀ,
ਕਹਿੰਦੇ ਜਦੋਂ ਸਾਰੀਆਂ ਨਰਦਾਂ ਚੁੱਕੀਆਂ ਗਈਆਂ, ਮਾਰੀਆਂ ਗਈਆਂ, ਸਵਾਸ ਮੁੱਕ ਗਏ ਸਾਰੇ, ਕਹਿੰਦੇ ਫਿਰ ਪਛਤਾਵਾ ਕਰੇ ਤੇ ਪਛਤਾਵਿਆਂ ਫਿਰ ਕੁਝ ਮਿਲਣਾ। ਚੌਪੜ ਖੇਡਦੇ ਆ ਨਾ, ਉਹਦੇ ਚ ਸਾਰੀਆਂ ਨਰਦਾਂ ਜਦੋਂ ਚੁੱਕੀਆਂ ਜਾਣ, ਮਾਰੀਆਂ ਜਾਣ, ਤੇ ਫਿਰ ਜਦੋਂ ਸਾਰੀਆਂ ਮਾਰੀਆਂ ਜਾਣ, ਫਿਰ ਪਛਤਾਵੇ, ਉਹਦਾ ਕੀ ਫਾਇਦਾ, ਕੀ ਲਾਭ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਦੋਂ ਜ਼ਿੰਦਗੀ ਲੰਘ ਗਈ, ਸਵਾਸਾਂ ਦੀਆਂ ਨਰਦਾਂ ਸਾਰੀਆਂ ਮੁੱਕ ਗਈਆਂ, ਤੇ ਫਿਰ ਹੁਣ ਪਛਤਾਵਾ ਕਰੇ, ਹੁਣ ਪਛਤਾਏ ਦਾ ਕੀ ਫਾਇਦਾ, ਕੀ ਮਿਲਣਾ, ਪਛਤਾ ਕੇ ਕੁਝ ਨੀ ਹਾਸਲ ਹੋਣਾ।
ਤਾਂ ਫਿਰ ਪਿਆਰਾ ਰਾਵੀਐ ਜਬ ਆਵੇਗੀ ਵਾਰੀ,
ਕਹਿੰਦੇ ਹੁਣ ਤਾਂ ਲੰਘ ਗਈ ਵਾਰੀ ਬਈ, ਇਹ ਜਨਮ ਲੰਘ ਗਿਆ, ਹੁਣ ਤਾਂ ਦੁਬਾਰਾ ਉਦੋਂ ਪਰਮੇਸ਼ਰ ਨੂੰ ਰਾਵੇਂਗੀ ਜਦੋਂ ਕਿਤੇ ਦੁਬਾਰਾ ਇਸ ਮਨੁੱਖੀ ਜਾਮੇ ਦੀ ਪ੍ਰਾਪਤੀ ਹੋਵੇਗੀ। ਜਦੋਂ ਕਿਤੇ ਦੁਬਾਰਾ ਵਾਰੀ ਆਈ, ਹੁਣ ਇਹ ਤਾਂ ਪਰਮੇਸ਼ਰ ਜਾਣੇ ਕਦੋਂ ਆਵੇ। ਇਹ ਮਨੁੱਖੀ ਜਾਮਾ ਜਿਹਨੇ ਇੱਕ ਵਾਰੀ ਅਜਾਈ ਗਵਾ ਲਿਆ, ਦੁਬਾਰਾ ਖਬਰੇ ਕਦੋਂ ਮਿਲੇ, ਇਹ ਤਾਂ ਪਰਮੇਸ਼ਰ ਜਾਣਦਾ ਨਾ। ਇਸ ਮਨੁੱਖੀ ਸਰੀਰ ਤੋਂ ਇਲਾਵਾ ਮਿਲਣ ਵਾਲੀਆਂ ਹੋਰ ਜਿਤਨੀਆਂ ਵੀ ਜੂਨੀਆਂ ਨੇ, ਉਹਨਾਂ ਵਿੱਚ ਤੂੰ ਪਰਮੇਸ਼ਰ ਦਾ ਭਜਨ ਨਹੀਂ ਕਰ ਸਕੇਗਾ। ਹੁਣ ਤਾਂ ਉਦੋਂ ਹੀ ਭਜਨ ਹੋਣਾ ਦੁਬਾਰੇ ਜਦੋਂ ਇਸ ਮਨੁੱਖੀ ਜਾਮੇ ਦੀ, ਮਨੁੱਖੀ ਸਰੀਰ ਦੀ ਪ੍ਰਾਪਤੀ ਹੋਵੇਗੀ।
ਕੰਤ ਲੀਆ ਸੋਹਾਗਣੀ ਮੈਂ ਤੇ ਵਧਵੀ ਇਹ,
ਪਾਤਸ਼ਾਹ ਕਹਿੰਦੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਉਸ ਕੰਤ ਪਤੀ ਪ੍ਰਮਾਤਮਾ ਨੂੰ ਰਾਵਿਆ, ਉਹਨੂੰ ਪ੍ਰਾਪਤ ਕਰ ਲਿਆ ਹੈ, ਮਹਾਰਾਜ ਜੀ ਕਹਿੰਦੇ ਉਹ ਮੇਰੇ ਤੋਂ ਵਧਵੀ ਕਹੀਏ ਅੱਗੇ ਨੇ, ਉਹ ਵੱਡੇ ਭਾਗਾਂ ਵਾਲੀਆਂ ਹਨ, ਜਿਨ੍ਹਾਂ ਨੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਰਾਵਿਆ ਹੈ।
ਸੇ ਗੁਣ ਮੁਜੈ ਨਾ ਆਵਨੀ ਕਹਿ ਜੀ ਦੋ ਸਤਰੇ,
ਉਹਨਾਂ ਸੁਹਾਗਣਾ ਨੇ ਜਿਨ੍ਹਾਂ ਗੁਣਾ ਕਰਕੇ ਪਰਮੇਸ਼ਰ ਨੂੰ ਰਾਵਿਆ, ਉਹ ਗੁਣ ਮੇਰੇ ਚ ਹੈਣ ਨਹੀਂ, ਮੈਂ ਔਗਣਾ ਨਾਲ ਭਰੀ ਹੋਈ ਆ। ਹੁਣ ਜੇ ਮੇਰੇ ਚ ਔਗਣ ਨੇ, ਉਹ ਗੁਣ ਮੇਰੇ ਚ ਹੈ ਹੀ ਨਹੀਂ, ਜਿਹੜੇ ਨਾ ਰੱਬ ਦੇ ਪਿਆਰਿਆਂ ਵਿਚ ਨੇ, ਮੇਰੇ ਚ ਨਹੀਂ ਹਨ, ਤੇ ਕਹਿੰਦੇ ਹੁਣ ਇਹਦੇ ਚ ਮੈਂ ਦੋਸ਼ ਕਿਹਨੂੰ ਦਿਆਂ। ਜੇ ਮੇਰੇ ਚ ਹੀ ਗੁਣ ਕੋਈ ਨਹੀਂ ਤੇ ਮੈਂ ਦੋਸ਼ ਕਿਹਨੂੰ ਦੇਵਾਂ। ਕਹਿ ਜੀ ਦੋਸ਼ ਧਰੇ ਹੋ, ਕਿਹਦੇ ਤੇ ਦੋਸ਼ ਲਾਵਾਂ, ਕਮੀ ਤਾਂ ਮੇਰੀ ਹੈ, ਖਾਮੀ ਤਾਂ ਮੇਰੀ ਹੈ, ਔਗਣ ਤਾਂ ਮੇਰੇ ਵਿਚ ਨੇ, ਗੁਣ ਮੇਰੇ ਵਿਚ ਕੋਈ ਨਹੀਂ। ਹੁਣ ਮੇਰੇ ਚ ਗੁਣ ਨਹੀਂ ਤੇ ਮੈਂ ਕਿਸ ਨੂੰ ਦੋਸ਼ ਦਿਆਂ। ਖਾਲਸਾ ਜੀ, ਦੋਸ਼ ਤਾਂ ਆਪਣੇ ਨਿੱਜ ਕਰਮਾਂ ਦਾ ਹੀ ਹੈ ਨਾ। ਦੂਜਿਆਂ ਤੇ ਦੋਸ਼ ਰੋਪਦਾ ਬੰਦਾ, ਫਲਾਣੇ ਅਮਕੇ ਏਦਾਂ, ਅਮਕੇ ਏਦਾਂ, ਪਰ ਪਾਤਸ਼ਾਹ ਕਹਿੰਦੇ ਭਾਈ ਕਿਹਦੇ ਤੇ ਦੋਸ਼ ਲਾਉਣਾ, ਜੇ ਤੇਰੇ ਚ ਕੋਈ ਗੁਣ ਨਹੀਂ, ਜਿਨ੍ਹਾਂ ਗੁਣਾਂ ਨੂੰ ਵੇਖ ਕੇ ਪ੍ਰਮਾਤਮਾ ਤੈਨੂੰ ਆਪਣੇ ਚ ਭੇਦ ਕਰਦਾ, ਉਹ ਗੁਣ ਤੇਰੇ ਚ ਹੈਣ ਹੀ ਨਹੀਂ, ਤੇ ਫਿਰ ਹੁਣ ਤੂੰ ਕਿਹਦੇ ਤੇ ਦੋਸ਼ ਲਾਉਣਾ, ਯਾਨੀ ਕਿ ਤੇਰੀ ਆਪਣੀ ਕਮੀ ਹੈ, ਤੇਰੀ ਆਪਣੀ ਖਾਮੀ ਹੈ।
ਜਿਨੀ ਸਖੀ ਸੋਹਰਾਵਿਆ ਤਿਨ ਪੁੱਛੋਗੀ ਜਾਏ,
ਕਹਿੰਦੇ ਹੁਣ ਮੈਂ ਕੀ ਕਰਾਂ। ਕਹਿੰਦੇ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੇ ਉਸ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਯਾਨੀ ਕਿ ਜਿਹੜੇ ਰੱਬ ਦੇ ਪਿਆਰੇ ਉਸ ਪਰਮੇਸ਼ਰ ਨੂੰ ਮਿਲ ਗਏ, ਉਹਦੇ ਚ ਭੇਦ ਹੋ ਗਏ, ਕਹਿੰਦੇ ਹੁਣ ਮੈਂ ਉਹਨਾਂ ਕੋਲ ਜਾ ਕੇ ਹੱਥ ਜੋੜ ਕੇ ਪੁੱਛਦੀ ਹਾਂ, ਤਿੰਨ ਪੁੱਛੋਗੀ ਜਾਏ, ਉਹਨਾਂ ਕੋਲ ਜਾ ਕੇ ਪੁੱਛਾਂਗੀ, ਕੀ ਪੁੱਛਾਂਗੀ, ਦੱਸਦੇ ਹਨ।
ਪਾਏ ਲਗਾਓ ਬੇਨਤੀ ਕਰੋ ਲਿਓਗੀ ਪੰਥ ਬਤਾਏ,
ਉਹਨਾਂ ਨੂੰ ਪੁੱਛਾਂਗੀ ਵੀ ਮੈਨੂੰ ਦੱਸੋ ਵੀ ਰੱਬ ਦੇ ਘਰ ਨੂੰ ਜਾਣ ਦਾ ਕਿਹੜਾ ਪੰਥ ਹੈ, ਕਿਹੜਾ ਰਾਹ ਹੈ, ਤੁਸੀਂ ਤਾਂ ਗਈਆਂ ਸੋ, ਤੁਹਾਨੂੰ ਤਾਂ ਪਤਾ ਉਸ ਰਾਹ ਦਾ, ਮੈਨੂੰ ਵੀ ਦੱਸ ਦਿਓ। ਕਹਿੰਦੇ ਜੇ ਉਹ ਨਾ ਦੱਸਣਗੇ ਤੇ ਮੈਂ ਉਹਨਾਂ ਦੇ ਚਰਨੀ ਪਵਾਂਗੀ, ਉਹਨਾਂ ਦੇ ਪੈਰ ਪਲੋਸਾਂਗੀ, ਉਹਨਾਂ ਦੇ ਚਰਨਾਂ ਵਿਚ ਬੇਨਤੀਆਂ ਕਰਾਂਗੀ, ਮਿੰਨਤ ਕਰਾਂਗੀ, ਤਰਲਾ ਕਰਾਂਗੀ, ਹੇ ਰੱਬ ਦੇ ਪਿਆਰਿਓ ਦੱਸ ਦਿਓ ਰੱਬ ਦੇ ਘਰ ਦਾ ਮਾਰਗ ਕਿਹੜਾ ਹੈ। ਪੁੱਛੋ ਸੰਤ ਮੇਰਾ ਠਾਕੁਰ ਕੈਸਾ, ਉਹਨਾਂ ਨੂੰ ਪੁੱਛਾਂਗੇ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਰੱਬ ਦੇ ਨਿਰੰਕਾਰ ਦੇ ਘਰ ਨੂੰ ਜਾਣ ਦਾ ਮਾਰਗ ਕੈਸਾ ਹੈ। ਖਾਲਸਾ ਜੀ, ਸਾਧੂ ਬਿਨ ਨਾਹੀ ਦਰਬਾਰ, ਸਾਧੂ ਤੋਂ ਬਿਨਾਂ ਨਿਰੰਕਾਰ ਪਰਮੇਸ਼ਰ ਦੇ ਘਰ ਦੀ ਸੋਝੀ ਨਹੀਂ ਪੈਂਦੀ, ਬਿਨਾਂ ਸਾਧੂ ਨਾ ਸਿੱਧੇ ਅਤੇ ਨਿਰੰਕਾਰ ਪਰਮੇਸ਼ਰ ਦੇ ਸਵਰੂਪ ਵਿੱਚ ਸਾਧੂ ਦੀ ਸੰਗਤ ਤੋਂ ਬਿਨਾਂ ਨਹੀਂ ਅਭੇਦ ਹੋਇਆ ਜਾ ਸਕਦਾ। ਇਸ ਕਰਕੇ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫੁਰਮਾ ਰਹੇ ਨੇ ਕਿ ਭਾਈ ਜਿਹੜੇ ਰੱਬ ਦੇ ਪਿਆਰੇ ਮਹਾਂਪੁਰਸ਼ ਗੁਰਸਿੱਖ ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਚ ਮਿਲ ਕੇ ਅਭੇਦ ਹੋ ਗਏ ਨੇ, ਮੈਂ ਉਹਨਾਂ ਨੂੰ ਜਾ ਕੇ ਪੁੱਛਦੀ ਹਾਂ ਔਰ ਪੁੱਛ ਕੇ ਬੇਨਤੀ ਕਰਦੀ ਹਾਂ ਵੀ ਮੈਨੂੰ ਦੱਸੋ ਅਕਾਲ ਪੁਰਖ ਪਰਮੇਸ਼ਰ ਦੇ ਘਰ ਦਾ ਮਾਰਗ ਕਿਹੜਾ ਹੈ। ਉਹਨਾਂ ਨੂੰ ਬੇਨਤੀ ਕਰਕੇ ਪੁੱਛਦੀ ਹਾਂ ਉਹਨਾਂ ਦੇ ਚਰਣਾ ਵਿਚ ਪੈ ਕੇ ਉਹਨਾਂ ਦੇ ਪਾਏ ਲੱਗ ਕੇ ਉਹਨਾਂ ਨੂੰ ਬੇਨਤੀ ਕਰਦੀ ਹਾਂ।
ਹੁਕਮ ਪਛਾਣੈ ਨਾਨਕਾ ਭਉ ਚੰਦਨ ਲਾਵੈ।
ਫੇਰ ਉਹ ਦੱਸਦੇ ਨੇ ਰਾਹ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦ ਉਹਨਾਂ ਨੂੰ ਪੁੱਛਿਆ, ਫੇਰ ਉਹਨਾਂ ਨੇ ਦੱਸਿਆ ਰਾਹ, ਕੀ ਰਾਹ ਦੱਸਿਆ? ਰੱਬ ਦੇ ਪਿਆਰਿਆਂ ਨੇ ਰਾਹ ਇਹ ਦੱਸਿਆ ਕਿ ਭਾਈ, ਸਭ ਤੋਂ ਪਹਿਲਾਂ ਪਰਮੇਸ਼ਰ ਦਾ ਭਾਉ ਤੇ ਡਰ ਆਪਣੇ ਹਿਰਦੇ ਚ ਰੱਖ, ਪਰਮੇਸ਼ਰ ਦੇ ਭਾਉ ਦਾ ਚੰਦਨ ਮਾਲ ਆਪਣੇ ਤੇ, ਇਹ ਚੰਦਨ ਹੈ, ਚੰਦਨ ਦੀ ਖੁਸ਼ਬੂ ਹੈ। ਅਕਾਲ ਪੁਰਖ ਦਾ ਭਾਉ ਮੰਨਣਾ, ਪਰਮੇਸ਼ਰ ਦਾ ਭਾਉ ਮੰਨਣਾ, ਰੱਬ ਦਾ ਭਾਉ ਮੰਨਣਾ, ਗੁਰੂ ਦਾ ਭਾਉ ਮੰਨਣਾ, ਡਰ ਮੰਨਣਾ। ਕਹਿੰਦੇ ਭਾਉ ਚੰਦਨ ਲਾਵੈ, ਪਰਮੇਸ਼ਰ ਦੇ ਭਾਉ ਨੂੰ, ਡਰ ਨੂੰ ਆਪਣੇ ਸਰੀਰ ਤੇ ਇਹ ਚੰਦਨ ਰੂਪ ਕਰਕੇ ਲਾ, ਔਰ ਉਹਦੇ ਹੁਕਮ ਦੀ ਪਛਾਣ ਕਰ।
ਗੁਣ ਕਾਮਣ ਕਾਮਣ ਕਰੈ ਤੋ ਪਿਆਰੇ ਕੋ ਪਾਵੈ।
ਐ ਜੀਵ ਰੂਪੀ ਇਸਤਰੀਏ, ਤੈਨੂੰ ਇੱਕ ਟੂਣਾ ਦੱਸ ਦਿੰਨੀ ਆ, ਟੂਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਵੇਂ ਇੱਕ ਸਖੀ ਦੂਜੀ ਸਖੀ ਨੂੰ ਪੁੱਛਦੀ ਹੈ ਵੀ ਸਖੀ, ਤੇਰਾ ਪਤੀ ਤੇਰੇ ਨਾਲ ਬੜਾ ਪ੍ਰੇਮ ਕੀ ਕਰਦਾ, ਤੈਂ ਤਾਂ ਉਹਨੂੰ ਆਪਣੇ ਵਸ ਚ ਕੀਤਾ, ਵੀ ਮੈਨੂੰ ਵੀ ਕੋਈ ਦੱਸ ਟੋਟਕਾ। ਉਹ ਆਖੇ ਵੀ ਮੈਂ ਵੀ ਤੈਨੂੰ ਟੂਣਾ ਦੱਸ ਦਿੰਨੀ ਆ, ਵੀ ਜਿਹੜਾ ਟੂਣਾ ਮੈਂ ਕੀਤਾ, ਜਿਹੜੇ ਟੂਣੇ ਨਾਲ, ਜਾਦੂ ਨਾਲ ਮੇਰਾ ਪਤੀ ਮੇਰੇ ਵਸ ਆਇਆ, ਉਹ ਜਾਦੂ ਉਹ ਟੂਣਾ ਤੂੰ ਵੀ ਕਰ ਲੈ। ਕਹਿੰਦੇ ਰੱਬ ਦੇ ਪਿਆਰੇ ਮਹਾਂਪੁਰਸ਼ ਕਹਿੰਦੇ ਆ ਵੀ ਜਿਹੜੇ ਟੂਣੇ ਨਾਲ ਅਸੀਂ ਰੱਬ ਨੂੰ ਵਸ ਕੀਤਾ ਜਾਦੂ ਨਾਲ, ਉਹ ਟੂਣਾ ਜਾਦੂ ਤੂੰ ਵੀ ਕਰ ਲੈ। ਪੁੱਛਿਆ ਮਹਾਰਾਜ ਜੀ ਦੱਸੋ ਕਿਹੜੇ ਚਰਸਤੇ ਚ ਜਾ ਕੇ ਨਹਾਈਏ, ਕਿਹੜੇ ਚਰਸਤੇ ਚ ਜਾ ਕੇ ਰੱਖੀਏ ਨਾਰੀਅਲ, ਆ ਰੱਖਦੇ ਫਿਰਦੇ ਹੁੰਦੇ ਕਈ, ਕਹਿੰਦੇ ਜੀ ਇਹ ਜਾਦੂ ਟੂਣਾ। ਮਹਾਰਾਜ ਜੀ ਕਹਿੰਦੇ ਭਾਈ, ਇਹੋ ਜਿਹਾ ਜਾਦੂ ਟੂਣਾ ਕਰ ਕਿ ਸ਼ੁਭ ਗੁਣਾਂ ਦਾ ਟੂਣਾ ਕਰ, ਤੂੰ ਸ਼ੁਭ ਗੁਣ ਧਾਰਨ ਕਰ, ਸਤ, ਸੰਤੋਖ, ਦਇਆ, ਗੁਣ ਕਾਮਣ, ਗੁਣ ਕਾਮਣ ਕਾਮਣ ਕਰ। ਕਹਿੰਦੇ ਗੁਣਾਂ ਦਾ ਟੂਣਾ, ਗੁਣਾਂ ਨੂੰ ਗ੍ਰਹਿਣ ਕਰ, ਇਹ ਕਾਮਣੇ ਜਗਿਆਸੂ ਜੀਵ ਰੂਪੀ ਇਸਤਰੀਏ, ਟੂਣਾ ਕਰ ਰੱਬ ਤੇ। ਜਦੋਂ ਇਹ ਟੂਣਾ ਕਰੇਗੀ ਨਾ ਗੁਣਾਂ ਨੂੰ ਧਾਰਨ ਕਰਕੇ, ਤੇ ਫੇਰ ਉਹ ਕੰਤ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿੱਚ ਤੂੰ ਅਭੇਦ ਹੋਵੇਂਗੀ, ਤੋ ਪਿਆਰੇ ਕੋ ਪਾਵੈ, ਫਿਰ ਤੂੰ ਉਸ ਪਿਆਰੇ ਰੱਬ ਦੇ ਸਵਰੂਪ ਦੀ ਪ੍ਰਾਪਤੀ ਕਰੇਗੀ, ਜਦੋਂ ਸ਼ੁਭ ਗੁਣਾਂ ਦਾ ਟੂਣਾ ਕਰੇਗੀ।
ਜੋ ਦਿਲ ਮਿਲਿਆ ਸੋ ਮਿਲ ਰਹਿਆ, ਮਿਲਿਆ ਕਹੀਐ ਰੇ ਸੋਈ।
ਪਾਤਸ਼ਾਹ ਕਹਿੰਦੇ ਸਰੀਰਾਂ ਦੇ ਮੇਲੇ ਮੇਲੇ ਨਹੀਂ ਜੇ ਹੁੰਦੇ ਮਾਨ ਚੰਦ, ਸਰੀਰ ਮਿਲਦੇ ਹੈ ਵਿਛੜ ਜਾਂਦੇ ਹਨ, ਅਸਲੀ ਮੇਲਾ ਹੈ ਦਿਲਾਂ ਦਾ ਮੇਲਾ, ਜਿਨ੍ਹਾਂ ਦੇ ਦਿਲ ਉਸ ਸਾਹਿਬ ਨਾਲ ਮਿਲ ਗਏ ਨੇ ਉਹ ਫਿਰ ਸਦਾ ਹੀ ਮਿਲੇ ਕਹੇ ਜਾਂਦੇ ਹਨ, ਉਹਨਾਂ ਦਾ ਕਦੇ ਉਸ ਨਿਰੰਕਾਰ ਦੇ ਸਵਰੂਪ ਤੋਂ ਵਿਛੋੜਾ ਨਹੀਂ ਹੁੰਦਾ, ਜਿਨ੍ਹਾਂ ਦੇ ਦਿਲ ਉਸ ਵਾਹਿਗੁਰੂ ਪਰਮੇਸ਼ਰ ਨਾਲ ਮਿਲ ਗਏ। ਸਰੀਰ ਮਿਲ ਕੇ ਰਹਿੰਦੇ ਇੱਕੋ ਘਰ ਵਿੱਚ, ਇੱਕੋ ਛੱਤ ਥੱਲੇ, ਇੱਕੋ ਰਸੋਈ ਚ ਭੋਜਨ ਪੱਕਦਾ ਤੇ ਬਹਿ ਕੇ ਛਕਦੇ ਵੀ ਹੈ। ਸਰੀਰ ਤਾਂ ਮਿਲੇ ਹੋਏ ਨੇ, ਜੇ ਦਿਲ ਨਹੀਂ ਮਿਲੇ ਹੋਏ ਤਾਂ ਉਹ ਘਰ ਨਰਕ ਬਣ ਜਾਂਦਾ ਹੈ। ਦਿਲਾਂ ਦਾ ਮੇਲਾ ਹੋਵੇ, ਸਰੀਰ ਭਾਵੇਂ ਜੁਦਾ ਜੁਦਾ ਵੀ ਹੋਣ, ਤਾਂ ਵੀ ਮੇਲ ਹੈ, ਤਾਂ ਵੀ ਪ੍ਰੇਮ ਹੈ। ਸਰੀਰਾਂ ਦੇ ਮੇਲੇ ਤੇ ਸਰੀਰਾਂ ਦੇ ਵਿਛੋੜੇ ਤਾਂ ਸੁੱਤੇ ਸਿੱਧ ਬਣੇ ਨੇ, ਸਥੂਲ ਜੋਏ ਇਹ ਮਿਲਨੇ ਵਿਛੜਨੇ ਹੈਣ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਦਿਲ ਮਿਲਿਆ ਹੋਇਆ ਹੈ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਜਿਨ੍ਹਾਂ ਦਾ ਦਿਲ ਮਿਲ ਗਿਆ ਸਤਿਗੁਰਾਂ ਦੇ ਚਰਨਾਂ ਨਾਲ, ਉਹ ਮਿਲਿਆ ਹੀ ਹੋਇਆ ਹੈ। ਮਿਲਿਆ ਕਹੀਆ ਰੇ ਸੋਈ, ਉਹੀ ਮਿਲਿਆ ਹੋਇਆ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦੇ ਮਨ, ਜਿਨ੍ਹਾਂ ਦੀ ਸੁਰਤ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਹਾਜ਼ਰ ਹੈ, ਉਹ ਗੁਰੂ ਨੂੰ ਮਿਲੇ ਹੋਏ ਹਨ, ਉਹੀ ਮਿਲੇ ਹੋਏ ਕਹੇ ਜਾਂਦੇ ਹਨ।
ਜੇ ਬਹੁ ਤੇਰਾ ਲੋਚੀਐ ਬਾਤੀ ਮੇਲ ਨਾ ਹੋਈ।
ਤੇ ਜੇ ਤੂੰ ਬਹੁਤਾ ਲੋਚੀ ਜਾਵੇਂ, ਬਹੁਤੀਆਂ ਗੱਲਾਂ ਕਰੀ ਜਾਵੇਂ, ਬਹੁਤੀਆਂ ਬਾਤਾਂ ਕਰੀ ਜਾਵੇਂ, ਤੇ ਗੱਲਾਂ ਨਾਲ ਮੇਲੇ ਨਹੀਂ ਹੁੰਦੇ। ਜੇ ਬਾਤੀ ਮੇਲ ਨਾ ਹੋਏ, ਬਾਤਾਂ ਨਾਲ ਗੱਲਾਂ ਨਾਲ ਮੇਲ ਨਹੀਂ ਜੇ ਹੁੰਦਾ, ਕਈ ਤਾਂ ਗੱਲਾਂ ਨਾਲ ਹੀ ਕਹਿੰਦੇ ਜੀ ਅਸੀਂ ਤਾਂ ਮਿਲੇ ਹੋਏ ਹਾਂ। ਵੇਖੋ ਜੀ, ਅਸੀਂ ਕਦੇ ਇੱਕ ਦੂਜੇ ਪ੍ਰਤੀ ਮਨ ਚ ਵਿਤਕਰੇ ਦਾ ਭਾਵ ਨਹੀਂ ਰੱਖਿਆ, ਨਹੀਂ ਰੱਖਿਆ ਤੇ ਫਿਰ ਕਿਉਂ ਦੂਜੇ ਫੈਸਲਾ ਕਰਾਉਂਦੇ ਫਿਰਦੇ ਆ? ਤੁਹਾਡਾ ਫਰਕ ਸੀਗਾ, ਤਦੇ ਤਾਂ ਕੋਈ ਦੂਜਾ ਆਇਆ ਫੈਸਲਾ ਕਰਾਉਣ ਨੂੰ। ਬਾਤਾਂ ਨਾਲ ਮੇਲ ਨਹੀਂ ਜੇ ਹੁੰਦਾ, ਗੱਲਾਂ ਨਾਲ ਮੇਲ ਨਹੀਂ ਜੇ ਹੁੰਦਾ, ਜੇ ਦਿਲ ਮਿਲਿਆ ਹੋਇਆ ਤੇ ਫਿਰ ਇਹੋ ਜਿਹਾ ਭੇਦਤਾ ਦਾ ਸੁੱਖ ਪ੍ਰਾਪਤ ਹੁੰਦਾ ਹੈ ਜਿੱਥੇ ਕਦੇ ਆਪਣਾ ਆਪਾ ਜਣਾਇਆ ਹੀ ਨਹੀਂ ਜਾਂਦਾ। ਮੁਰਦੇ ਦੇ ਮਾਨਿੰਦ, ਜਿਵੇਂ ਮੁਰਦਾ ਨੀ ਨਾ ਹਿਲਦਾ ਜੁਲਦਾ, ਜਿਨ੍ਹਾਂ ਦਾ ਦਿਲ ਮਿਲ ਗਿਆ ਸਾਹਿਬ ਨਾਲ, ਉਹ ਫਿਰ ਆਪਣਾ ਆਪਾ ਜਣਾਉਂਦੇ ਹੀ ਨਹੀਂ, ਮੁਰਦੇ ਦੇ ਮਾਨਿੰਦ ਹੋ ਜਾਂਦੇ ਹੈ ਤੇ ਗੱਲਾਂ ਨਾਲ ਮੇਲ ਨਹੀਂ ਹੁੰਦਾ। ਅੱਜ ਕੱਲ ਗੱਲਾਂ ਵਾਲੇ ਹੈਣ ਕਨੇਰੇ, ਗੱਲਾਂ ਵਾਲੇ ਬਹੁਤੇ ਹਨ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀ ਆਹ, ਹਰ ਜਸ ਸੁਨਾ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਗੱਲਾਂ ਨਾਲ ਅਸਮਾਨ ਨੂੰ ਟਾਕੀਆਂ ਲਾਉਣ ਵਾਲੇ ਬਹੁਤ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ, ਗੱਲਾਂ ਨਾਲ ਪਰਮੇਸ਼ਰ ਦੇ ਸਵਰੂਪ ਵਿੱਚ ਭੇਦਤਾ ਨਹੀਂ ਹੋਣੀ।
ਧਾਤ ਮਿਲੈ ਫੁਨ ਧਾਤ ਕੋ ਲਿਵ ਲਿਵੈ ਕਉ ਧਾਵੈ।
ਕਹਿੰਦੇ ਜਿਵੇਂ ਕੋਈ ਧਾਤ ਧਾਤ ਨੂੰ ਨਹੀਂ ਮਿਲ ਜਾਂਦੀ, ਵੀ ਸੋਨੇ ਦਾ ਗਹਿਣਾ ਹੋਵੇ ਕੁਠਾਲੀ ਚ ਪਾਓ, ਉਹ ਸੋਨੇ ਨੂੰ ਮਿਲ ਜਾਂਦਾ, ਉਹਦਾ ਗਹਿਣਾ ਪੁੰਨ ਜਿਹੜਾ ਉਹਦਾ ਆਕਾਰ ਹੁੰਦਾ ਖਤਮ ਹੋ ਜਾਂਦਾ। ਜਿਵੇਂ ਧਾਤ ਧਾਤ ਨੂੰ ਮਿਲ ਕੇ ਉਹਦੇ ਵਿੱਚ ਡਲੀ ਬਣ ਜਾਂਦਾ ਨਾ, ਸੋਨੇ ਦੀ ਡਲੀ ਹੋ ਜਾਂਦਾ ਉਹ ਜਿਹੜੇ ਗਹਿਣੇ ਹੁੰਦੇ, ਏਦਾਂ ਜਿਹੜੀ ਲਿਵ ਹੈ ਉਹ ਲਿਵ ਵਿੱਚ ਜਾਂਦੀ। ਲਿਵ ਨਾਮ ਹੁੰਦਾ ਵੀ ਇੱਕ ਰਸ, ਪਰਮਾਤਮਾ ਇੱਕ ਰਸ ਹੈ। ਇੱਕ ਰਸ ਪਰਮਾਤਮਾ ਵਿੱਚ ਉਹੀ ਮਿਲ ਸਕਦਾ ਜਿਹਦੀ ਬਿਰਤੀ ਇੱਕ ਰਸ ਵਗੇਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬੜਾ ਡੂੰਘਾ ਬਚਨ ਪਾਤਸ਼ਾਹ ਕਰਦੇ ਆ ਇੱਥੇ, ਲਿਵ ਇੱਕ ਰਸ ਬਿਰਤੀ ਜਿਨ੍ਹਾਂ ਦੀ ਹੋਵੇਗੀ ਉਹੀ ਉਸ ਇੱਕ ਰਸ ਪਰਮੇਸ਼ਰ ਨੂੰ ਮਿਲਣਗੇ ਨਾ। ਜਿਨ੍ਹਾਂ ਅੰਦਰ ਪਹਿਲਾਂ ਹੀ ਧਾਤ ਬਣੀ ਹੋਈ ਹੈ, ਭੱਜ ਨੱਠ ਬਣੀ ਹੋਈ ਹੈ, ਇੱਕ ਰਸ ਬਿਰਤੀ ਹੈ ਹੀ ਨਹੀਂ, ਉਹ ਕਿਵੇਂ ਉਹਦੇ ਚ ਭੇਦ ਹੋਣਗੇ। ਜਿਨ੍ਹਾਂ ਦੀ ਇੱਕ ਰਸ ਬਿਰਤੀ ਹੈ ਉਹੀ ਉਸ ਇੱਕ ਰਸ ਵਾਹਿਗੁਰੂ ਪਰਮੇਸ਼ਰ ਚ ਅਭੇਦ ਹੁੰਦੇ ਹਨ।
ਗੁਰ ਪ੍ਰਸਾਦੀ ਜਾਨੀ ਹੈ ਤਾਂ ਅਨੁਭਵ ਪਾਵੇ।
ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਪਰਮੇਸ਼ਰ ਦੇ ਸਵਰੂਪ ਨੂੰ। ਜਦੋਂ ਗੁਰੂ ਦੀ ਕਿਰਪਾ ਹੁੰਦੀ ਫਿਰ ਅੰਦਰੋਂ ਅਨੁਭਵ ਪ੍ਰਕਾਸ਼ ਹੁੰਦਾ, ਅੰਦਰੋਂ ਗਿਆਨ ਹੁੰਦਾ, ਅੰਦਰੋਂ ਉਹਨੂੰ ਅਨੁਭਵ ਕਹਿੰਦੇ, ਅਨੁਭਵ ਪ੍ਰਕਾਸ਼। ਜਿਹੜਾ ਅਨੁਭਵ ਪ੍ਰਕਾਸ਼ ਹੈ ਨਾ ਗੁਰੂ ਖਾਲਸਾ ਜੀ, ਉਹ ਦੁਨੀਆਂ ਦੀ ਕਿਸੇ ਪੁਸਤਕ ਚੋਂ, ਦੁਨੀਆਂ ਦੇ ਕਿਸੇ ਸ਼ਾਸਤਰ ਚੋਂ, ਦੁਨੀਆਂ ਦੇ ਕਿਸੇ ਗ੍ਰੰਥ ਚੋਂ ਨਹੀਂ ਮਿਲਦਾ। ਜਿਹੜਾ ਗੁਰੂ ਕਿਰਪਾ ਨਾਲ ਅੰਦਰੋਂ ਸਫੁਰਤ ਹੁੰਦਾ ਉਹਨੂੰ ਅਨੁਭਵ ਪ੍ਰਕਾਸ਼ ਕਹਿੰਦੇ। ਭਾਈ ਰਤਨ ਸਿੰਘ ਭੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਹ ਬਚਨ ਲਿਖੇ ਨੇ। ਉਹ ਕਹਿੰਦੇ ਸ਼ਾਸਤਰਾਂ ਦਾ ਗਿਆਨ, ਵੇਦਾਂ ਦਾ ਗਿਆਨ, ਸਿਮਰਤੀਆਂ ਦਾ ਗਿਆਨ, ਬਾਹਰਲੀਆਂ ਜਿਤਨੀਆਂ ਪੁਸਤਕਾਂ ਨੇ ਉਹਨਾਂ ਦਾ ਗਿਆਨ, ਉਹ ਸਭ ਕੰਚਨ ਕੇ ਚੇਰ ਨੇ। ਯਾਨੀ ਕਿ ਉਹ ਕਿਸੇ ਦਾ ਸੋਨਾ ਤਾਂ ਹੈਣ, ਪਰ ਉਹ ਕਿਸੇ ਦਾ ਗਿਆਨ ਜੋ ਉਹਨਾਂ ਨੇ ਲਿਖ ਦਿੱਤਾ। ਪਰ ਅਨੁਭਵ ਪਾਰਸ ਕੀ ਕਣੀ, ਜਿਹੜਾ ਅਨੁਭਵ ਦਾ ਗਿਆਨ ਹੈ ਨਾ ਅੰਦਰੋਂ, ਉਹ ਪਾਰਸ ਦੇ ਪੱਥਰ ਦੇ ਸਮਾਨ ਹੁੰਦਾ ਜਿਹੜਾ ਕਿਸੇ ਵੀ ਧਾਤ ਨੂੰ ਸੋਨਾ ਬਣਾ ਸਕਦਾ। ਕਿਸੇ ਕਿਤਾਬ ਦਾ ਗਿਆਨ ਸੋਨਾ ਹੈ, ਉਹ ਸੋਨਾ ਤਾਂ ਹੈ, ਪਰ ਕਿਸੇ ਅੱਗੇ ਹੋਰ ਨੂੰ ਸੋਨਾ ਨਹੀਂ ਬਣਾ ਸਕਦਾ ਉਹ। ਪਰ ਜਿਹੜਾ ਅਨੁਭਵ ਪ੍ਰਕਾਸ਼ ਹੈ ਉਹ ਪਾਰਸ ਦੀ ਕਣੀ ਹੈ, ਜਿਹੜਾ ਅੱਗੇ ਹੋਰਨਾਂ ਦੇ ਜੀਵਨ ਨੂੰ ਵੀ ਤਬਦੀਲ ਕਰ ਸਕਦਾ, ਬਦਲ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ 10 ਪਾਤਸ਼ਾਹੀਆਂ ਦਾ ਅਨੁਭਵ ਹੈ। ਅਕਾਲ ਪੁਰਖ ਪਰਮੇਸ਼ਵਰ ਨੂੰ ਜੋ ਆਪਣੇ ਹਿਰਦੇ ਚ ਅਨੁਭਵ ਕੀਤਾ ਉਹ ਦੱਸਿਆ, ਕਹਿੰਦੇ ਜੋ ਵੇਖਿਆ ਉਹ ਅਸੀਂ ਬਿਆਨ ਕੀਤਾ। ਇੱਕ ਹੁੰਦੀ ਹੈ ਕਲਪਨਾ, ਕਲਪਨਾ ਤੁਸੀਂ ਝੂਠੀ ਵੀ ਕਰ ਸਕਦੇ ਹੋ। ਇੱਕ ਹੁੰਦਾ ਅਨੁਭਵ ਕਿ ਮੈਂ ਅਨੁਭਵ ਕੀਤਾ, ਮੈਂ ਇਹ ਮਾਣੀ ਹੈ ਚੀਜ਼। ਕਿਸੇ ਨੂੰ ਕਹੋ ਵੀ ਤੂੰ ਇਹ ਫਲਾਣਾ ਪਦਾਰਥ ਸੁਣਿਆ, ਕਹਿੰਦਾ ਹਾਂ ਸੁਣਿਆ, ਖਾਧਾ ਨਹੀਂ। ਦੂਜਾ ਕੋਲੋਂ ਕਹਿੰਦਾ ਹਾਂ ਮੈਂ ਇਹਦਾ ਸਵਾਦ ਵੀ ਚੱਖਿਆ। ਜਿਹੜਾ ਕਹਿੰਦਾ ਨਾ ਚੱਖਿਆ ਸਵਾਦ, ਯਾਨੀ ਕਿ ਉਹਦੇ ਅਨੁਭਵ ਵਿੱਚ ਆ ਗਿਆ। ਬਹੁਤ ਕੁਝ ਐਸਾ ਹੈ ਜੋ ਅਸੀਂ ਵਰਤ ਰਹੇ ਹਾਂ ਪਰ ਸਾਡੇ ਅਨੁਭਵ ਵਿੱਚ ਨਹੀਂ ਆਉਂਦਾ। ਬਹੁਤ ਕੁਝ ਐਸਾ ਸਾਡੇ ਅਨੁਭਵ ਵਿੱਚ ਨਹੀਂ ਆਉਂਦਾ। ਅਨੁਭਵ ਵਿੱਚ ਉਦੋਂ ਆਉਂਦਾ ਜਦੋਂ ਸੁਰਤ ਸੂਖਸ਼ਮ ਹੁੰਦੀ ਹੈ। ਸਹਿਬ ਗਰੀਬਨ ਵਾਜ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਅਨੁਭਵ ਵਿੱਚ ਆ ਜਾਂਦਾ ਹੈ। ਉਦੋਂ ਅਨੁਭਵ ਵਿੱਚ ਆਉਂਦਾ ਵੀ ਮੱਥਾ ਟੇਕਣ ਦਾ ਮਤਲਬ ਕੀ ਹੈ। ਨਮਸਕਾਰ ਤਾਂ ਰੋਜ਼ ਹੀ ਕਰਦੇ ਹਾਂ ਅਸੀਂ ਗੁਰੂ ਸਾਹਿਬ ਦੇ ਸਨਮੁਖ। ਜਿਸ ਦਿਨ ਗੁਰੂ ਦੀ ਦਇਆ ਵਰਤੇਗੀ ਸੀਸ ਸਾਹਿਬ ਦੇ ਚਰਨਾਂ ਚ ਝੁਕੇਗਾ ਤੇ ਅਨੁਭਵ ਵਿਚ ਆ ਜਾਏਗਾ ਕਿ ਇਸ ਨਮਸਕਾਰ ਕਰਨ ਦਾ ਮਤਲਬ ਕੀ ਹੈ, ਪ੍ਰਯੋਜਨ ਕੀ ਹੈ। ਨਮਸਕਾਰਾਂ ਤਾਂ ਰੋਜ਼ ਹੀ ਕਰਦੇ ਆ, ਪਰ ਕਿਸੇ ਦਿਨ ਐਸੀ ਨਮਸਕਾਰ ਗੁਰੂ ਚਰਨਾਂ ਚ ਹੋਵੇਗੀ ਕਿ ਸਾਰੇ ਸਰੀਰ ਦੇ ਵਿਚ ਉਸ ਨਮਸਕਾਰ ਦਾ ਭਾਵ ਮਹਿਸੂਸ ਹੋਵੇਗਾ ਕਿ ਅਸੀਂ ਗੁਰੂ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕਰਕੇ ਆਪਣੇ ਅੰਦਰ ਇੱਕ ਐਸੀ ਸ਼ਕਤੀ ਨੂੰ ਉਜਾਗਰ ਕਰ ਰਹੇ ਹਾਂ ਜਿਸ ਸ਼ਕਤੀ ਨੇ ਸਾਨੂੰ ਪਰਮਾਰਥ ਵਾਲੇ ਪਾਸੇ ਲੈ ਕੇ ਵਧਣਾ। ਗੁਰੂ ਕਿਰਪਾ ਤੋਂ ਬਿਨਾਂ ਕੁਝ ਵੀ ਅਨੁਭਵ ਵਿਚ ਨਹੀਂ ਆ ਸਕਦਾ। ਹਾਂਜੀ,
ਪਾਨਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ।
ਗਧਾ ਹੁੰਦਾ ਨਾ, ਖਰ ਕਹਿੰਦੇ ਨੇ ਗਧੇ ਨੂੰ। ਗਧੇ ਦੇ ਘਰ ਦੇ ਵਿਚ ਪਾਨਾ ਦਾ ਬਗੀਚਾ ਲਾ ਦਿਓ, ਪਾਨਾ ਦੀ ਵਾੜੀ, ਉਹਨੂੰ ਹੁਣ ਕੀ ਪਤਾ ਉਹਦੀ ਸਾਰ ਦਾ, ਉਹਨੂੰ ਤਾਂ ਹੁਣ ਗੰਦਗੀ ਦਾ ਢੇਰ ਚੰਗਾ ਲੱਗਦਾ ਗਧੇ ਨੂੰ। ਉਹਨੂੰ ਪਾਨਾ ਦੀ ਵਾੜੀ ਦਾ ਕੀ ਪਤਾ ਵੀ ਪਾਨਾ ਦੇ ਬਗੀਚੇ ਦਾ ਕੀ ਮਤਲਬ ਹੈ। ਕਹਿੰਦੇ ਇਨ ਬਿਨ ਉਹੀ ਦਸ਼ਾ ਮਨੁੱਖਾਂ ਦੀ ਹੈ। ਹਾਂਜੀ,
ਰਸੀਆ ਹੋਵੇ ਮੁਸਕ ਕਾ ਤਬ ਫੂਲ ਪਛਾਣੇ।
ਕਹਿੰਦੇ ਹਿਰਦੇ ਰੂਪੀ ਘਰ ਵਿਚ ਸ਼ੁਭ ਗੁਣਾ ਰੂਪੀ ਪਾਨਾ ਦਾ ਬਗੀਚਾ ਹਰ ਇੱਕ ਦੇ ਹਿਰਦੇ ਵਿਚ ਹੈ, ਪਰ ਬੰਦਾ ਗਧਾ ਬਣਿਆ ਹੋਇਆ ਜਿਸ ਕਰਕੇ ਨੂੰ ਉਹਦੇ ਸ਼ੁਭ ਗੁਣਾਂ ਦੀ ਸਾਰ ਦਾ ਨਹੀਂ ਪਤਾ। ਫਿਰ ਅੱਗੇ ਦੂਸਰੀ ਉਦਾਹਰਣ ਦਿੰਦੇ, ਕਹਿੰਦੇ ਫੁੱਲਾਂ ਦਾ ਕੋਈ ਰਸੀਆ ਹੋ ਜਾਏ ਨਾ, ਜਿਹਨੂੰ ਸੁਗੰਧੀ ਲਾਣ ਦਾ, ਜਿਹਨੂੰ ਪਤਾ ਲੱਗੇ ਵੀ ਇਹ ਇਤਰ ਫੁਲੇਲ ਹੈ, ਇਹ ਗੁਲਾਬ ਦਾ ਹੈ, ਇਹ ਚੰਦਨ ਦਾ ਇਤਰ ਹੈ, ਜਿਹਨੂੰ ਪਤਾ ਲੱਗ ਜਾਏ ਉਹਨੂੰ, ਫਿਰ ਜਦੋਂ ਕੋਈ ਇਤਰ ਲਿਆ ਕੇ ਦੇਵੇ, ਜਦੋਂ ਉਹਨੂੰ ਪਤਾ ਲੱਗ ਜਾਏ ਵੀ ਪਹਿਲਾਂ ਉਹਨੇ ਵਰਤਿਆ ਹੋਇਆ, ਉਹਦੇ ਅਨੁਭਵ ਚ ਆਇਆ ਹੋਇਆ, ਉਹ ਫਿਰ ਪਛਾਣ ਲੈਂਦਾ ਝੱਟ ਵੀ ਇਹ ਗੁਲਾਬ ਦੇ ਫੁੱਲਾਂ ਦਾ ਅਤਰ ਹੈ, ਇਹ ਚਮੇਲੀ ਦਾ ਹੈ, ਗੁਲਦੌਦੀ ਦਾ ਹੈ, ਇਹ ਰਾਤ ਦੀ ਰਾਣੀ ਦਾ ਹੈ, ਉਹਨੂੰ ਫਿਰ ਸਾਰੀ ਸੋਝੀ ਹੁੰਦੀ। ਜਿਹਨੂੰ ਪਤਾ ਹੋਵੇ, ਜਿਹਨੇ ਕਦੇ ਲਾਈ ਪਹਿਲੀ ਵਾਰ ਸੁਗੰਧੀ ਹੋਵੇ, ਉਹਨੂੰ ਤੁਸੀਂ ਲਿਆ ਕੇ ਵੀ ਦੇ ਦੋ, ਉਹਨੇ ਕਹਿਣਾ ਯਾਰ ਮੈਨੂੰ ਨੱਕਾਂ ਨੂੰ ਚੜੀ ਜਾਂਦੀ, ਇਹ ਕੀ ਹੈ। ਪਾਤਸ਼ਾਹ ਕਹਿੰਦੇ ਜਿਹੜਾ ਖੁਸ਼ਬੂ ਦਾ ਸੁਗੰਧੀ ਦਾ ਰਸੀਆ ਹੋਵੇਗਾ, ਉਹਨੂੰ ਪਤਾ ਹੁੰਦਾ ਵੀ ਸੁਗੰਧੀ ਕੀ ਹੁੰਦੀ ਹੈ। ਜਿਹੜਾ ਮੇਰੇ ਸਾਹਿਬ ਦੇ ਚਰਨਾਂ ਦੀ ਬਾਤ ਨੂੰ ਜਾਣਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੁਗੰਧੀ ਨੂੰ ਜਾਣਦਾ, ਸਤਿਗੁਰਾਂ ਦੀ ਬਾਣੀ ਦੇ ਰਸ ਨੂੰ ਜਾਣਦਾ, ਉਹਨੂੰ ਪਤਾ ਵੀ ਇਹਦਾ ਰਸ ਕੀ ਹੈ। ਦੂਜੇ ਨੂੰ ਕੀ ਪਤਾ? ਦੂਜੇ ਵਾਸਤੇ ਤਾਂ ਭਾਈ ਉਹਨੇ ਕਹਿਣਾ ਜੀ ਇਹ ਤਾਂ ਪਾਠੀ ਸਿੰਘਾਂ ਦੇ ਪੜ੍ਹਨ ਵਾਸਤੇ ਹੈ, ਪਤਾ ਨੀ ਕੀ ਕਿਹਾ ਜਾ ਰਿਹਾ। ਜਿਹੜਾ ਰਸੀਆ ਹੈ ਉਹਨੂੰ ਪਤਾ। ਹਾਂਜੀ,
ਅਪਿਓ ਪੀਵੈ ਜੋ ਨਾਨਕਾ ਭ੍ਰਮ ਭ੍ਰਮ ਸਮਾਵੈ।
ਕਹਿੰਦੇ ਜਿਹੜਾ ਇਸ ਅੰਮ੍ਰਿਤ ਨੂੰ ਪੀਂਦਾ, ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਇਸ ਅੰਮ੍ਰਿਤ ਨੂੰ ਪੀਂਦਾ, ਉਹ ਸੰਸਾਰ ਦੇ ਭਰਮਣ ਤੋਂ ਮੁਕਤ ਹੋ ਕੇ ਆਪਣੇ ਨਿਜ ਸਰੂਪ ਚ ਸਮਾ ਕੇ ਅਭੇਦ ਹੋ ਜਾਂਦਾ ਹੈ।
ਸਹਿਜੇ ਸਹਿਜੇ ਮਿਲ ਰਹੇ ਅਮਰਾ ਪਦ ਪਾਵੇ।
ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਹਿਜ ਹੀ ਸਹਿਜ ਵਿਚ ਮਿਲ ਜਾਂਦਾ ਆਪਣੇ ਤੁਰਿਆ ਪਦ ਵਿਚ, ਔਰ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦਾ, ਅਚਲ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਦੋਹਰਾ ਮਾਨ ਚੰਦ ਸੁਨ ਸ਼ਬਦ ਕੋ ਬੋਲਿਓ ਕਛ ਸੁਭ ਪਾਏ।
ਜਦੋਂ ਮਾਨ ਚੰਦ ਨੇ ਸ਼ਬਦ ਸੁਣਿਆ, ਥੋੜੀ ਜੀ ਸੋਝੀ ਹੋ ਗਈ, ਥੋੜੀ ਜੀ ਸੁਧ ਅੰਦਰੋਂ ਉਹ ਹੋ ਆਈ।
ਜਗਤ ਬਿਖੈ ਇਹ ਜੀਵ ਕੋ ਭਲਾ ਹੋਤ ਕਹਿ ਪਾਏ।
ਜਦੋਂ ਸੋਝੀ ਆਈ ਤੇ ਪੁੱਛਣ ਲੱਗਾ, ਜਿਹੜਾ ਕਹਿੰਦਾ ਸੀ ਜੀ ਆਹ ਹੋਰ ਹੋਰ ਗੱਲਾਂ ਕਰੀ ਜਾਂਦੇ ਹੋ, ਮੈਨੂੰ ਨੀ ਜੀ ਸਮਝ ਆਉਂਦੀਆਂ। ਪਾਤਸ਼ਾਹ ਦਾ ਸ਼ਬਦ ਸੁਣਦਿਆਂ ਜਦੋਂ ਸੋਝੀ ਜੀ ਆਈ, ਨਸ਼ਾ ਜਾ ਉਤਰਿਆ ਮਾਇਆ ਦਾ, ਤੇ ਕਹਿਣ ਲੱਗਾ ਮਹਾਰਾਜ ਇਹ ਸੰਸਾਰ ਵਿਚ ਜੀਵ ਦਾ ਭਲਾ ਕਿਵੇਂ ਹੁੰਦਾ ਹੈ। ਜਿਹੜਾ ਕੁਝ ਸਮਾਂ ਪਹਿਲਾਂ ਪਿਆ ਕਹਿੰਦਾ ਸੀ ਇਹ ਗੱਲਾਂ ਮੈਨੂੰ ਨੀ ਸਮਝ ਆਉਂਦੀਆਂ, ਉਹੀ ਕਹਿ ਰਿਹਾ ਮਹਾਰਾਜ ਇਹ ਸੰਸਾਰ ਵਿਚ ਜੀਵ ਦਾ ਭਲਾ ਕਿਵੇਂ ਹੁੰਦਾ।
ਚੌਪਈ ਤੇਹ ਛਿਨ ਸ਼੍ਰੀ ਗੁਰ ਬੈਨ ਬਖਾਨੇ।
ਸੁਣ ਕੇ ਸਤਿਗੁਰੂ ਜੀ ਬੋਲੇ,
ਇਸ ਬਿਦ ਭਲਾ ਜੀਵ ਨਿਜ ਜਾਣੇ।
ਮਹਾਰਾਜ ਜੀ ਕਹਿੰਦੇ, ਸੁਣ ਮਾਨ ਚੰਦ, ਇਉਂ ਜੀਵ ਦਾ ਭਲਾ ਹੁੰਦਾ।
ਸਵਾਸ ਸਵਾਸ ਯਾਦ ਕਰਤਾਰਾ,
ਹਰ ਸਾਹ ਨਾਲ ਕਰਤਾਰ ਨੂੰ ਚੇਤੇ ਕਰੇ, ਹਰ ਸਵਾਸ ਨਾਲ ਪਰਮੇਸ਼ਰ ਨੂੰ ਯਾਦ ਕਰੇ।
ਬਿਨਾ ਨਾਮ ਨਹਿ ਹੋਇ ਨਿਸਤਾਰਾ,
ਪਰਮੇਸ਼ਰ ਦੇ ਨਾਮ ਤੋਂ ਬਿਨਾ ਇਸ ਜੀਵ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੋ ਸਕਦਾ।
ਪੂਜਤ ਮਾਨ ਚੰਦ ਯੁਤ ਪ੍ਰੀਤੀ,
ਮਾਨ ਚੰਦ ਫਿਰ ਪੁੱਛਦਾ ਪ੍ਰੇਮ ਨਾਲ,
ਪ੍ਰਭੂ ਬਤਾਵੋ ਅਬ ਇਸ ਰੀਤੀ।
ਕਹਿਣ ਲੱਗਾ, ਹੇ ਪ੍ਰਭੂ ਜੀ, ਇਸ ਰੀਤੀ ਨੂੰ ਦੱਸੋ।
ਜਾਂਤੇ ਸਿਮਰੋ ਨਾਮ ਸਦਾਈ,
ਇਹੋ ਜੀ ਮਰਿਆਦਾ ਦੱਸੋ ਜਿਹਦੇ ਨਾਲ ਸਦਾ ਹੀ ਸਿਮਰਨ ਕਰੀਏ।
ਹਿਰਦੇ ਨਾ ਵਿਸਰੈ ਪ੍ਰਭੂ ਕਦਾਈ,
ਉਹ ਪ੍ਰਭੂ ਕਦੇ ਹਿਰਦੇ ਚੋਂ ਵਿਸਰੇ ਹੀ ਨਾ।
ਦੋਹਰਾ ਗੁਰ ਕੈ ਸੰਸਾਰ ਨੈ ਕਰੋ ਛੁਦਾ ਨਗਨ ਕੋ ਕੋਏ।
ਮਹਾਰਾਜ ਜੀ ਕਹਿੰਦੇ, ਸੰਸਾਰ ਨਾ ਕਰ, ਇਹ ਸੰਸਾਰ ਵਿੱਚ ਪਰਮਾਤਮਾ ਕਿਸੇ ਨੂੰ ਭੁੱਖਿਆ ਨਹੀਂ ਰੱਖਦਾ।
ਇੱਕ ਸੰਸਾਰ ਮਨ ਰਾਖੀਏ ਬਿਸਰੇ ਨਹਿ ਪ੍ਰਭ ਸੋਏ।
ਮਹਾਰਾਜ ਜੀ ਕਹਿੰਦੇ, ਸੰਸਾਰ ਨਾ ਰੱਖੀ, ਕਿਤੇ ਮੈਂ ਭੁੱਖਾ ਨਾ ਰਹਿ ਜਾਵਾਂ, ਕਿਤੇ ਮੈਂ ਨੰਗਾ ਨਾ ਰਹਿ ਜਾਵਾਂ, ਕੱਪੜਾ ਨਾ ਮਿਲੇ। ਕਹਿੰਦੇ, ਇਹ ਸੰਸਾਰ ਨਾ ਕਰੀ, ਇੱਕ ਸੰਸਾ ਆਪਣੇ ਮਨ ਚ ਹਮੇਸ਼ਾ ਰੱਖੀ ਕਿ ਰੱਬ ਨਾ ਮੇਰੇ ਹਿਰਦੇ ਚੋਂ ਕਦੇ ਵਿਸਰ ਜਾਵੇ। ਜਦੋਂ ਕੋਈ ਸੰਸਾ ਇੱਦਾਂ ਦਾ ਬਣ ਜਾਏ, ਕੋਈ ਸੰਸਾ ਮਨ ਚ, ਕਿਸੇ ਕੋਈ ਨੌਕਰੀ ਕਰਦਾ, ਕੋਈ ਇਕਦਮ ਕੋਈ ਪਰੇਸ਼ਾਨੀ ਆ ਜਾਏ ਨਾ, ਉਹ ਕਹਿੰਦਾ ਕਿਤੇ ਮੇਰੀ ਨੌਕਰੀ ਨਾ ਚਲੀ ਜਾਏ। ਰਾਤ ਨੂੰ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਹਰ ਵੇਲੇ ਉਹਦੇ ਮਨ ਚ ਸੰਸਾ, ਨੌਕਰੀ ਨਾ ਚਲੀ ਜਾਏ, ਮੇਰੀ ਦੁਕਾਨ ਵਿੱਚ ਮੈਨੂੰ ਘਾਟਾ ਨਾ ਕਿਤੇ ਪੈ ਜਾਏ। ਸੰਸਾ ਹੁੰਦਾ ਨਾ, ਉਹ ਸੰਸਾ ਵਿਸਰਦਾ ਨਹੀਂ। ਮਹਾਰਾਜ ਕਹਿੰਦੇ, ਇਹ ਸੰਸੇ ਨਾ ਕਰ, ਕੀ ਹੋਵੇਗਾ, ਕੀ ਬਣੇਗਾ, ਰੋਟੀ ਦਾ, ਕੱਪੜੇ ਦਾ। ਕਹਿੰਦੇ, ਇੱਕ ਸੰਸਾ ਆਪਣੇ ਮਨ ਚ ਹਿਰਦੇ ਚ ਰੱਖੀ ਕਿ ਮੇਰਾ ਰੱਬ, ਮੇਰਾ ਮਾਲਕ ਮੇਰੇ ਹਿਰਦੇ ਚੋਂ ਕਦੇ ਨਾ ਵਿਸਰੇ। ਆ ਸੰਸਾ ਕਿਤੇ ਉਹ ਨਾ ਵਿਸਰ ਜਾਏ ਜਿਸ ਦੇ ਵਿਸਰਦਿਆਂ ਸਾਰੇ ਦੁੱਖ ਲੱਗ ਜਾਂਦੇ ਆ, ਕਿਤੇ ਉਹ ਨਾ ਵਿਸਰ ਜਾਏ ਜਿਸ ਦੇ ਵਿਸਰਦਿਆਂ ਦੁਨੀਆ ਦੇ ਮਿੱਤਰ ਦੁਸ਼ਮਣ ਹੋ ਜਾਂਦੇ ਹਨ, ਕਿਤੇ ਉਹ ਨਾ ਵਿਸਰ ਜੇ। ਇਹ ਸੰਸਾ ਆਪਣੇ ਹਿਰਦੇ ਚ ਰੱਖਣਾ ਹੈ।
ਚੌਪਈ ਇਸ ਪ੍ਰਕਾਰ ਕੀ ਸੁਣ ਕਰ ਬਾਨੀ,
ਸਤਿਗੁਰੂ ਜੀ ਦੇ ਬਚਨ ਜਦੋਂ ਮਾਨ ਚੰਦ ਨੇ ਸੁਣੇ,
ਪਰਿਓ ਚਰਨ ਪਰ ਬਿਨੈ ਬਖਾਨੀ,
ਗੁਰੂ ਪਾਤਸ਼ਾਹ ਦੇ ਚਰਨਾਂ ਤੇ ਡਿੱਗ ਕੇ ਮੱਥਾ ਟੇਕਿਆ, ਕਹਿਣ ਲੱਗਾ,
ਤੇ ਛਿਨ ਇੱਕ ਡੰਡਾ ਕਰ ਮਾਹੀ।
ਪਾਤਸ਼ਾਹ ਦੇ ਹੱਥ ਵਿੱਚ ਨਾ ਇੱਕ ਸਲੋਤਰ ਸੀ, ਡੰਡਾ, ਗਰੀਬ ਨਵਾਜ ਪਾਤਸ਼ਾਹ ਦੇ। ਹਾਂਜੀ,
ਬਖਸ਼ਿਓ ਜਾਨ ਦਾਸ ਗੁਰ ਤਾਹੀ,
ਮਹਾਰਾਜ ਜੀ ਨੇ ਆਪਣਾ ਦਾਸ ਸਮਝ ਕੇ ਕਹਿੰਦੇ, ਆ ਲੈ ਮਾਨ ਚੰਦ ਸਾਡੀ ਨਿਸ਼ਾਨੀ ਰੱਖ ਲੈ। ਉਹ ਡੰਡਾ ਸਲੋਤਰ, ਅਕਲਦਾਨ, ਏਦਾਂ ਪੰਜਵਾਂ ਵੇਦ, ਕਈ ਨਾਂ ਨੇ ਬੋਲੇ ਖਾਲਸੇ ਦੇ ਵਿੱਚ ਡੰਡੇ ਨੂੰ। ਉਹ ਆਸਾ, ਆਸਾ ਵੀ ਕਹਿ ਦਿੰਦੇ ਭਾਈ ਗੁਰਦਾਸ ਜੀ ਨੇ ਆਸਾ ਲਿਖਿਆ ਹੋਇਆ। ਸਤਿਗੁਰੂ ਜੀ ਰੱਖਦੇ ਸੀ ਹੱਥ ਵਿੱਚ ਸਲੋਤਰ, ਕਿਉਂਕਿ ਛੇਵੇਂ ਜਾਮੇ ਚ ਉਸੇ ਸਲੋਤਰ ਨੇ ਮੀਰੀ ਪੀਰੀ ਦੀਆਂ ਤੇਗਾਂ ਜੋ ਬਣਨਾ ਸੀ। ਤੋ ਪਾਤਸ਼ਾਹ ਨੇ ਉਹ ਸਲੋਤਰ, ਉਹ ਡੰਡਾ ਮਾਨ ਚੰਦ ਨੂੰ ਬਖਸ਼ਿਆ।
ਮਾਨ ਚੰਦ ਲੈ ਸਿਰ ਪਰ ਧਰਿਓ,
ਮਾਨ ਚੰਦ ਨੇ ਉਹ ਡੰਡਾ ਲੈ ਕੇ ਆਪਣੇ ਸੀਸ ਤੇ ਧਰਿਆ।
ਜਨਮ ਮਰਨ ਕੋ ਦੁੱਖ ਸਭ ਹਰਿਓ,
ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਵਰਤੀ ਤੇ ਜਨਮ ਤੇ ਮਰਨ ਤੋਂ ਮਾਨ ਚੰਦ ਰਹਿਤ ਹੋ ਗਿਆ।
ਪ੍ਰੇਮ ਵਿਸ਼ਾਲ ਬਣਿਓ ਮਸਤਾਨਾ,
ਹਿਰਦੇ ਚ ਇਹੋ ਜਿਹਾ ਪਰਮ ਪ੍ਰੇਮ ਵਰਤਿਆ। ਗੁਰੂ ਸਾਹਿਬ ਦੀ ਛੜੀ ਸੀ, ਛੱਜੂ ਝੀਵਰ ਦੇ ਸਿਰ ਤੇ ਰੱਖੀ, ਗੂੰਗਾ ਬੋਲਣ ਲੱਗ ਪਿਆ ਸੀ। ਇਹ ਗੁਰੂ ਨਾਨਕ ਸਾਹਿਬ ਦੇ ਹੱਥਾਂ ਦੀ ਛੜੀ ਜਦੋਂ ਇਹਦੇ ਸਿਰ ਤੇ ਧਰੀ, ਹਿਰਦੇ ਚ ਆਨੰਦ ਹੀ ਆਨੰਦ ਵਰਤ ਗਿਆ, ਪ੍ਰੇਮ ਦੇ ਰਸ ਵਿੱਚ ਸੁਰਤ ਸਮਾ ਗਈ।
ਮਹਾਂਪੁਰਖ ਭਾ ਪੂਰਨ ਗਿਆਨਾ,
ਕਹਿੰਦੇ ਮਹਾਨ ਪੁਰਖ ਹੋ ਗਏ ਮਾਨ ਚੰਦ ਜੀ, ਹਿਰਦੇ ਚ ਪੂਰਨ ਬ੍ਰਹਮ ਗਿਆਨ ਪ੍ਰਗਟ ਹੋ ਗਿਆ।
ਸੰਪੁਟ ਮਾਨ ਚੰਦ ਕਹਿ ਪਾਨਾ,
ਔਰ ਪਾਤਸ਼ਾਹ ਜੀ ਨੇ, ਮਾਨ ਚੰਦ ਨੇ ਹੱਥ ਜੋੜ ਕੇ ਇੱਦਾਂ ਮਹਾਰਾਜ ਜੀ ਨੂੰ ਕਿਹਾ,
ਜਗਤੇਸ਼ਵਰ ਇਹ ਡੰਡ ਮਹਾਨਾ।
ਕਹਿਣ ਲੱਗਾ ਪਾਤਸ਼ਾਹ, ਆਪ ਜੀ ਦੀ ਇਹ ਛੜੀ ਮਹਾਨ ਹੈ,
ਸੇ ਮੁਖ ਜਿਨ ਕਰ ਦੀ ਮਮ ਪੂਤਾ।
ਮੇਰੀ ਬੁੱਧੀ ਨੂੰ ਇਸ, ਆਪ ਜੀ ਦੀ ਇਸ ਛੜੀ ਨੇ ਮੇਰੀ ਬੁੱਧੀ ਨੂੰ ਪਵਿੱਤਰ ਕਰ ਦਿੱਤਾ।
ਸਵਪਨ ਅਤੰਕਾ ਜਾਗਤ ਸੂਤਾ,
ਮਹਾਰਾਜ ਸੁਪਨੇ ਵਿੱਚ ਜਿਵੇਂ ਕੋਈ ਬੰਦਾ ਡਰਿਆ ਜਾ ਨਹੀਂ ਹੁੰਦਾ, ਸੁਪਨੇ ਚ ਕੋਈ ਡਰਾਉਣੀ ਚੀਜ਼ ਵੇਖ ਕੇ ਡਰ ਜਾਂਦਾ ਤੇ ਇਕਦਮ ਕੋਈ ਉਹਨੂੰ ਜਗਾ ਦੇਵੇ ਤੇ ਉਹਦਾ ਡਰ ਖਤਮ ਹੋ ਜਾਂਦਾ। ਪਾਤਸ਼ਾਹ ਤੁਸੀਂ ਅੱਜ ਮੇਰੇ ਤੇ ਇਹੋ ਜਿਹਾ ਤਰਸ ਕੀਤਾ, ਮੈਂ ਵੀ ਡਰਿਆ ਆ, ਸਹਿਮਿਆ ਹੋਇਆ ਸੀ ਸੰਸਾਰ ਦੇ ਸੁਪਨੇ ਵਿਚ, ਤੁਸੀਂ ਗਿਆਨ ਦੀ ਅਵਸਥਾ ਦੇ ਕੇ ਮੈਨੂੰ ਜਗਾ ਦਿੱਤਾ।
ਦੋਹਰਾ ਜੌਨ ਕਸ਼ਟ ਗੁਰ ਕਹਿਤ ਜਹੈ ਮਾਨ ਚੰਦ ਸੁਨ ਮੀਤ।
ਪਾਤਸ਼ਾਹ ਕਹਿੰਦੇ ਹੇ ਮਿੱਤਰ ਮਾਨ ਚੰਦ ਸੁਣ, ਆ ਛੜੀ ਅਸੀਂ ਤੈਨੂੰ ਰੱਖ ਦੇ ਦਿੱਤੀ ਹੈ ਸਲੋਤਰ, ਤੇਰੇ ਕੋਲ ਕੋਈ ਦੁੱਖ ਤਕਲੀਫ ਵਾਲਾ ਆਵੇ, ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਵਿਪਤਾ ਹੋਵੇ।
ਛੁਵਤ ਪਲਾਵਤ ਖਿਨਕ ਮਹਿ ਮੁਕਤ ਰਾਮ ਕਰ ਚੀਤ।
ਜਦੋਂ ਇਹ ਛੜੀ ਤੂੰ ਉਹਦੇ ਸੀਸ ਨੂੰ ਛੁਆਵੇਗਾ, ਕੋਈ ਕਿੰਨਾ ਮਰਜ਼ੀ ਦਰਦ ਨਾਲ ਕਰਾਉਂਦਾ ਹੋਵੇਗਾ, ਇਸ ਛੜੀ ਨੂੰ ਛੂੰਦਿਆਂ ਸਾਰ ਹੀ ਉਹਦੀ ਉਹ ਦਰਦ ਦੀ ਨਿਰਵਿਰਤੀ ਹੋ ਜਾਵੇਗੀ।
ਚੌਪਈ ਜਨਮ ਮਰਨ ਕੇ ਸਾਧਨ ਜੋ,
ਪਾਤਸ਼ਾਹ ਕਹਿੰਦੇ ਜਨਮ ਮਰਨ ਦੇ ਜੋ ਸਾਧਨ ਹਨ,
ਸਿੱਧ ਭਏ ਇੱਕ ਛਿਨ ਮੈਂ ਸੋਉ,
ਕਹਿੰਦੇ ਇੱਕ ਛਿਨ ਚ ਸਿੱਧ ਹੋ ਗਏ ਮਾਨ ਚੰਦ ਵਾਸਤੇ।
ਇਸ ਪ੍ਰਕਾਰ ਤੇ ਕਰਿਓ ਨਿਹਾਲਾ,
ਏਦਾਂ ਮਾਨ ਚੰਦ ਨੂੰ ਸਤਿਗੁਰਾਂ ਨਿਹਾਲ ਤੇ ਕਰਤਾਰਥ ਕੀਤਾ।
ਆਨ ਥਾਨ ਗਮਨੇ ਪੁਨ ਦਿਆਲਾ,
ਔਰ ਦਿਆਲੂ ਪਾਤਸ਼ਾਹ ਇੱਥੋਂ ਅੱਗੇ ਵਧੇ ਨੇ, ਚੱਲ ਕੇ ਗਰੀਬ ਨਵਾਜ ਪਾਤਸ਼ਾਹ ਮੁਲਤਾਨ ਆ ਰਹੇ ਹਨ। ਮੁਲਤਾਨ ਆ ਕੇ ਮੁਲਤਾਨ ਦੇ ਪੀਰਾਂ ਨਾਲ ਗੋਸ਼ਟੀ ਹੋ ਰਹੀ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।